ਸਿੱਖ ਚੜੇ ਨੇ। ਸਤਿਗੁਰੂ ਜੀ ਦੇ ਨਾਨਾ ਕ੍ਰਿਸ਼ਨ ਚੰਦ ਜੀ ਉਧਰ ਗੋਇੰਦਵਾਲ ਸਾਹਿਬ ਤੋਂ ਬਾਬਾ ਔਰ ਖਡੂਰ ਸਾਹਿਬ ਤੋਂ ਬਾਬਾ ਦਾਤੂ ਜੀ ਆਪੋ ਆਪਣੀਆਂ ਸਵਾਰੀਆਂ ਤੇ ਸਵਾਰ ਹੋ ਕੇ ਚੱਲੇ ਨੇ। ਆਪ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰਾਂ ਨੇ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਮਸਕਾਰ ਕੀਤੀ ਤੇ ਆਪ ਵੀ ਬੜੀ ਸੋਹਣੀ ਸਵਾਰੀ ਤੇ ਸਵਾਰ ਹੋ ਕੇ ਚੱਲੇ। ਭਾਈ ਸਾਹਿਬ, ਭਾਈ ਗੁਰਦਾਸ ਜੀ, ਭਾਈ ਪੈੜਾ ਜੀ, ਭਾਈ ਲੰਗਾਹ ਜੀ, ਭਾਈ ਵਿਧੀ ਚੰਦ ਜੀ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵਰਗੇ ਗੁਰਸਿੱਖ ਸਵਾਰੀਆਂ ਤੇ ਸਵਾਰ ਹੋ ਕੇ ਚੱਲੇ ਨੇ। ਕੋਈ ਰਥਾਂ ਤੇ ਸਵਾਰ ਹੈ, ਕੋਈ ਘੋੜਿਆਂ ਤੇ ਸਵਾਰ ਹੈ, ਕੋਈ ਸਕਟਿਆਂ ਤੇ ਸਵਾਰ ਹੈ। ਚਲਦਿਆਂ ਚਲਦਿਆਂ ਕਿਉਂਕਿ ਸ਼ਾਮ ਦੇ ਸਮੇਂ ਤਕਰੀਬਨ ਬਰਾਤ ਚੱਲੀ ਹੈ, ਇਸ ਕਰਕੇ ਕੋਈ ਬਹੁਤਾ ਲੰਮਾ ਪੈਂਡਾ ਅੱਜ ਤੈਅ ਨਹੀਂ ਕੀਤਾ। ਸਿਰਫ ਦੋ ਕੋਹ ਦੀ ਵਾਟ ਤੈਅ ਕੀਤੀ ਹੈ ਤੇ ਦੋ ਕੋਹ ਦੀ ਵਾਟ ਤੇ ਚੱਲ ਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਇਸੇ ਜਗ੍ਹਾ ਤੇ ਅੱਜ ਡੇਰਾ ਕਰੋ। ਸਾਰੀ ਸੰਗਤ ਸਿੱਖਾਂ ਸਮੇਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਡੇਰਾ ਕੀਤਾ ਹੈ, ਸਿਵਰ ਕੀਤਾ ਹੈ ਔਰ ਇਧਰ ਮਾਤਾ ਗੰਗਾ ਜੀ ਬਰਾਤ ਨੂੰ ਵਿਦਾ ਕਰਕੇ ਆਪ ਆਪਣੇ ਮਹਿਲਾਂ ਵਿਚ ਘਰ ਆਏ ਨੇ। ਘਰ ਆ ਕੇ ਬੜੀਆਂ ਖੁਸ਼ੀਆਂ ਮਨਾਈਆਂ ਨੇ, ਪਰਮੇਸ਼ਰ ਦੀ ਸਿਫਤ ਦੇ ਗੀਤ ਗਾਇਨ ਕੀਤੇ ਨੇ। ਇਹ ਪਹਿਲੀ ਵਾਰ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਾਤਾ
ਗੰਗਾ ਜੀ
ਇਸ ਕਰਕੇ ਵਿਛੋੜੇ ਦੀ ਤੜਫ ਮਨ ਦੇ ਵਿਚ ਜਾਗਦੀ ਹੈ ਪਰ ਇਸ ਗੱਲ ਦੀ ਖੁਸ਼ੀ ਵੀ ਹੁੰਦੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਨੂੰਹ ਰਾਣੀ ਸਮੇਤ ਵਾਪਸ ਆਉਣਗੇ, ਬੜੀਆਂ ਖੁਸ਼ੀਆਂ ਹੋਣਗੀਆਂ, ਸਮਾਗਮ ਹੋਣਗੇ, ਖੇੜੇ ਹੋਣਗੇ। ਤੋ ਮਾਤਾ ਜੀ ਇਹ ਸੋਚ ਕੇ ਵਿਚਾਰ ਕੇ ਆਪਣੇ ਮਨ ਨੂੰ ਧਰਵਾਸ ਦੇ ਲੈਂਦੇ ਨੇ। ਇਧਰ ਜਿਵੇਂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਡੇਰਾ ਕੀਤਾ ਫਿਰ ਇਥੋਂ ਅੱਗੇ ਨੂੰ ਚਾਲੇ ਪਾਏ ਨੇ, ਉਹ ਕਥਾ ਅੱਜ ਦੇ ਪ੍ਰਕਰਣ ਵਿਚ ਪ੍ਰਸੰਗ ਵਿਚ ਆ ਰਹੀ ਆ। ਉਹ ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦਿਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ
ਜੀਓ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੋਇਰਾ ਖਾਨ ਪਾਨੇ ਉੱਤਮ ਕਰਿਓ ਨਿਸਾ ਵਿਖੇ ਪਰਸੂਏ।
ਰਾਤ ਦਾ ਸਮਾਂ ਪੈ ਚੁੱਕਾ ਸੀ ਜਿੱਥੇ ਟਿਕਾਓ ਕੀਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਰਾਤ ਨੂੰ ਟਿਕਾਇਆ ਹੈ। ਦੋ ਕੋਹ ਦਾ ਹੀ ਪੈਂਡਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੈਅ ਕਰਕੇ ਆਏ ਸਨ। ਇਤਿਹਾਸਕਾਰਾਂ ਨੇ ਉਸ ਜਗ੍ਹਾ ਦਾ ਨਾਮ ਵੇਰਕਾ ਵੀ ਲਿਖਿਆ। ਉੱਥੇ ਅੱਜ ਗੁਰੂ ਕਾ ਪਾਵਨ ਅਸਥਾਨ ਗੁਰੂ ਨਾਨਕ ਸਾਹਿਬ ਦੀ ਬਰਾਤ ਵੀ ਇੱਥੇ ਟਿੱਕੀ ਸੀ। ਉਥੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਵੀ ਬਰਾਤ ਟਿੱਕੀ ਹੋਈ ਦੱਸੀ ਜਾਂਦੀ ਹੈ। ਉਹ ਇਸ ਪ੍ਰਕਾਰ ਨਾਲ ਦੋ ਕੋਹ ਦਾ ਪੈਂਡਾ ਤੈਅ ਕੀਤਾ ਸੀ। ਰਾਤ ਦਾ ਸਮਾਂ, ਸਭ ਨੇ ਖਾਣ ਪਾਨ ਕੀਤਾ ਹੈ, ਜਲ ਪਾਣੀ ਲੰਗਰ ਪ੍ਰਸ਼ਾਦਾ ਚੱਕਿਆ ਹੈ। ਰਾਤ ਦੇ ਸਮੇਂ ਸਭ ਨੇ ਆਪੋ ਆਪਣੇ ਆਸਣਾਂ ਤੇ ਆਰਾਮ ਕੀਤਾ। ਜਿੱਥੇ ਜਿੱਥੇ ਕਿਸੇ ਨੂੰ ਆਸਣ ਮਿਲਿਆ ਸਭ ਆਪੋ ਆਪਣੇ ਆਸਣਾਂ ਤੇ ਬਿਰਾਜਮਾਨ ਹੋਏ ਹਨ।
ਹਰ ਗੋਬਿੰਦ ਸਭ ਆਏ।
ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿੱਥੇ ਨਿਵਾਸ ਸੀ, ਜਿੱਥੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਆਰਾਮ ਕਰਨਾ ਸੀ, ਉੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਲਾਗੇ ਆ ਗਏ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਨੇੜੇ ਆ ਗਏ ਨੇ, ਜਿੱਥੇ ਪੰਜਵੇਂ ਪਾਤਸ਼ਾਹ ਜੀ ਬਿਰਾਜਮਾਨ ਨੇ ਉੱਥੇ ਸ੍ਰੀ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਆਏ ਹਨ।
ਪਾਦੜੀ ਛੰਦ ਜਬ ਰਹੀ ਜਾਮਨੀ ਅਨਜਾਮ।
ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਆਸਣ ਦੇ ਨੇੜੇ ਛੇਵੇਂ ਪਾਤਸ਼ਾਹ ਦਾ ਆਸਣ ਲੱਗਾ ਹੈ। ਰਾਤ ਬੜੇ ਸੁੱਖ ਨਾਲ ਆਨੰਦ ਨਾਲ ਆਸਣ ਤੇ ਬਤੀਤ ਕੀਤੀ ਹੈ। ਜਦੋਂ ਪਹਿ ਰਾਤ ਰਹੀ, ਅੰਮ੍ਰਿਤ ਵੇਲੇ ਦਾ ਸਮਾਂ ਹੋਇਆ। ਸਤਿਗੁਰਾਂ ਦਾ ਨਿਤਨੇਮ ਹੈ, ਜਿੰਨਾ ਮਰਜ਼ੀ ਵੱਡਾ ਸਮਾਗਮ ਹੋਵੇ, ਕੋਈ ਵੀ ਸਮਾਗਮ ਹੋਵੇ, ਰਾਤ ਨੂੰ ਭਾਵੇਂ ਦੇਰ ਨਾਲ ਸੁੱਤੇ ਨੇ ਭਾਵੇਂ ਪਹਿਲਾਂ ਸੁੱਤੇ ਨੇ, महाराज जी पिछले पैर रात दे पिछले पैर उठ के अमृत वेले जागया करदे सी, सतगुरां दा नितनेम सी। तो जदो रात दा पिछला पैर रहा भाव जदो अमृत वेले दा समा होया,
सिमरन लगे सुकर तार नाम,
बहुत सारियां संगतां उठ खलोतियां, गुरु के सिख बाबा बुढ़ा साहब भाई गुरदास जी भाई विधि चंद जी भाई सालो जी वर्गे बड़े बड़े गुरसिख अमृत वेले उठ खलोते ने, इशनान पान करके परमेश्वर दा सिमरन करन लगे ने। सब पासे अकाल पुरख परमेश्वर दे नाम सिमरन दीआं लड़ियां चल पईआं, गुरु गुरु दे जाप होण लगे हन,
रागी रबाब बिरदंग संग इनको बजाए गावते उतंग।
रबाबी सिखा ने गुरु दरबार दे विच दरबार सजाया है, सजे हुए दरबार च रबाबी सिखा ने मृदंग बजा के रबाबा दियां तंदियां छेड़ के होर जेड़े साज सन उन्हां साजां नूं बजा के गुरबाणी दा जो पावन पवित्र शब्द कीर्तन है उन्हूं गायन शुरू कीता है। आसा जी दी वार दा कीर्तन रबाबी सिखा ने गायन कीता है।
किरोती शब्द गाए गुर शब्द राग,
बड़े प्यार नाल एहो जे सोहणे शब्दां नूं रागां विच मिला के रबाबी गा रहे ने कि जिन्हां नूं सुन के गुरसिखां दे कन्नां नूं वी सुख मिले ते आत्मा नूं वी सुख मिले। एहो जे सुख देण वाले जिहड़े पवित्र पावन शब्द ने ਉਹ ਰਾਗੀ ਸਿੰਘਾਂ ਨੇ ਬੜੇ ਸੁੰਦਰ ਰਾਗਾਂ ਵਿਚ ਮਿਲਾ ਕੇ ਗਾਏ ਨੇ, ਜਿਨ੍ਹਾਂ ਨੂੰ ਸਰਵਣ ਕਰਕੇ ਗੁਰਸਿੱਖਾਂ ਦੇ ਹਿਰਦਿਆਂ ਤੇ ਮਨਾਂ ਨੂੰ ਸੁਖ ਪ੍ਰਾਪਤ ਹੋ ਰਿਹਾ।
ਸਿੱਖ ਸੁਨਤ ਪ੍ਰੇਮ ਕਰ ਮੈਂ ਦੁਭਾਗ,
ਖਾਲਸਾ ਜੀ ਰਾਗ ਤਾਂ ਉਹੀ ਹੈ ਜਿਹੜਾ ਕੰਨਾਂ ਨੂੰ ਵੀ ਚੰਗਾ ਲੱਗੇ ਤੇ ਮਨ ਨੂੰ ਵੀ ਚੰਗਾ ਲੱਗੇ। ਤੇ ਰਾਗੀ ਸਿੰਘਾਂ ਨੇ ਬੜੇ ਸੋਹਣੇ ਢੰਗ ਨਾਲ ਮਿੱਠੀ ਮਿੱਠੀ ਆਵਾਜ਼ ਦੇ ਵਿਚ ਕੀਰਤਨ ਕੀਤਾ ਹੈ ਜੋ ਕੰਨਾਂ ਵਾਸਤੇ ਵੀ ਸੁਖਦਾਈ ਹੈ ਤੇ ਹਿਰਦੇ ਵਾਸਤੇ ਆਤਮਾ ਦੇ ਕਲਿਆਣ ਵਾਸਤੇ ਵੀ ਸੁਖਦਾਈ ਹੈ। ਇਸ ਪ੍ਰਕਾਰ ਨਾਲ ਬੜੇ ਪ੍ਰੇਮ ਨਾਲ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰ ਰਹੇ ਨੇ ਗੁਰਮੁਖ ਪਿਆਰੇ ਰਬਾਬੀ ਸਿੱਖ ਔਰ ਹੋਰ ਬਹੁਤ ਸਾਰੀਆਂ ਸੰਗਤਾਂ ਗੁਰੂ ਦਰਬਾਰ ਦੇ ਵਿਚ ਆ ਕੇ ਹਾਜ਼ਰੀਆਂ ਭਰ ਰਹੀਆਂ ਹਨ। ਇਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੀ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦਿਆਂ ਉੱਠੇ ਨੇ। ਬੜੇ ਪਿਆਰ ਸਹਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੋਚ ਇਸ਼ਨਾਨ ਕੀਤਾ, ਇਸ਼ਨਾਨ ਪਾਨ ਕਰਕੇ ਤਿਆਰ ਬਰ ਤਿਆਰ ਹੋਏ ਹਨ।
ਉੱਠੇ ਸਕਲ ਮਤ ਨਾਮ ਪੀਣ,
ਹੋਰ ਬਹੁਤ ਸਾਰੇ ਸਿੱਖ ਜਿਹੜੇ ਨਾਲ ਆਏ ਸਨ ਸਭ ਉੱਠੇ ਨੇ, ਉੱਠ ਕੇ ਸਭ ਨੇ ਇਸ਼ਨਾਨ ਪਾਨ ਕੀਤੇ ਨੇ। ਸਾਰਿਆਂ ਦੀ ਮਤ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰੰਗ ਵਿਚ ਭਿੱਜੀ ਹੋਈ ਹੈ। ਖਾਲਸਾ ਜੀ ਜਿਤਨੇ ਵੀ ਗੁਰੂ ਕੇ ਸਿੱਖ ਨੇ ਸਾਰਿਆਂ ਦੀ ਸੁਰਤ ਸਾਰਿਆਂ ਦਾ ਮਨ ਵਾਹਿਗੁਰੂ 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 ਸ਼ਬਦ ਦੇ ਰੰਗ ਦੇ ਵਿਚ ਭਿੱਜਾ ਹੋਇਆ। ਸਭ ਦੀਆਂ ਸੁਰਤੀਆਂ ਇਸੇ ਪਵਿੱਤਰ ਪਾਵਨ ਨਾਮ ਦੇ ਰੰਗ ਦੇ ਵਿਚ ਲੰਗੀਆਂ ਹੋਈਆਂ ਹਨ। ਆਪਣੀ ਰਸਨਾ ਤੋਂ ਕਹਿੰਦੇ ਨੇ ਧੰਨ ਨੇ ਗੁਰੂ ਅਰਜਨ ਸਾਹਿਬ, ਧੰਨ ਨੇ ਧੰਨ ਨੇ ਧੰਨ ਨੇ, ਬਾਰ ਬਾਰ ਸਤਿਗੁਰਾਂ ਨੂੰ ਧੰਨ ਧੰਨ ਕਹਿ ਕੇ ਸਲਾਉਂਦੇ ਹਨ।
ਸਤਨਾਮ ਸ਼੍ਰੋਣ ਸੁਨ ਹੋਤ ਚੈਨ,
ਔਰ ਜਿੰਨੇ ਸਿੱਖ ਨੇ ਸੱਚੇ ਨਾਮ ਨੂੰ ਜਦੋਂ ਕੰਨਾਂ ਨਾਲ ਸੁਣਦੇ ਨੇ, ਨਾਮ ਦੀ ਵਡਿਆਈ ਆਪਣੇ ਕੰਨਾਂ ਨਾਲ ਸੁਣਦੇ ਨੇ, ਵਾਹਿਗੁਰੂ ਵਾਹਿਗੁਰੂ ਦੇ ਨਾਦ ਸਾਰੇ ਪਾਸੇ ਗੂੰਜ ਰਹੇ ਨੇ, ਜਦੋਂ ਪਰਮੇਸ਼ਰ ਦੇ ਇਸ ਪਵਿੱਤਰ ਪਾਵਨ ਨਾਮ ਨੂੰ ਕੰਨਾਂ ਨਾਲ ਸੁਣਦੇ ਨੇ, ਸੁਣ ਕੇ ਚਿੱਤ ਨੂੰ ਚੈਨ ਮਿਲ ਜਾਂਦਾ ਹੈ, ਸੁਣ ਕੇ ਅੰਦਰਲੇ ਨੂੰ ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ, ਮਨ ਨੂੰ ਟਿਕਾਅ ਪ੍ਰਾਪਤ ਹੋ ਜਾਂਦਾ ਹੈ। ਐਸਾ ਹੀ ਪਰਮੇਸ਼ਰ ਦਾ ਪਵਿੱਤਰ ਪਾਵਨ ਨਾਮ ਹੈ।
ਪੁਨ ਬਜੇ ਵਾਜਪਿਕ ਪ੍ਰਾਪਤ ਕਾਲ,
ਸਾਰਿਆਂ ਨੇ ਬਤੀਤ ਕੀਤਾ, ਬਾਣੀ ਪੜਦਿਆਂ ਬਾਣੀ ਸੁਣਦਿਆਂ ਸਿਮਰਨ ਕਰਦਿਆਂ ਸਿਮਰਨ ਸੁਣਦਿਆਂ ਅੰਮ੍ਰਿਤ ਵੇਲਾ ਬਤੀਤ ਹੋਇਆ। ਇਹਨੇ ਨੂੰ ਪ੍ਰਾਤ ਕਾਲ ਦਾ ਸਮਾਂ ਹੋਇਆ, ਭਾਵ ਸੂਰਜ ਉਦੇ ਹੋਇਆ, ਥੋੜੀ ਥੋੜੀ ਲੋ ਲੱਗੀ ਆ, ਦਿਨ ਚੜਿਆ। ਜਦੋਂ ਦਿਨ ਚੜਿਆ ਤੇ ਉਦੋਂ ਵਾਜਿਆਂ ਵਾਲਿਆਂ ਨੇ ਵਾਜੇ ਵਜਾਉਣੇ ਸ਼ੁਰੂ ਕਰ ਦਿੱਤੇ, ਮਰਦੰਗ ਵਾਲਿਆਂ ਨੇ ਮਰਦੰਗ ਵਜਾਉਣੇ ਸ਼ੁਰੂ ਕੀਤੇ, ਨਗਾਰਚੀਆਂ ਨੇ ਨਗਾਰਿਆਂ ਤੇ ਚੋਭਾ ਲਾਈਆਂ ਹਨ।
ਸਭ ਥੀਏ ਤਿਆਰ ਮੁਦ ਵਿਸਾਲ,
ਜਦੋਂ ਨਗਾਰੇ ਵਾਜੇ ਵੱਜੇ ਉਹਨਾਂ ਦੀ ਆਵਾਜ਼ ਸੁਣ ਕੇ ਸਭ ਨੇ ਤਿਆਰੀਆਂ ਕਰ ਲਈਆਂ, ਬਰਾਤ ਅੱਗੇ ਚੱਲਣੀ ਹੈ, ਇਸ ਕਰਕੇ ਸਭ ਨੇ ਤਿਆਰੀਆਂ ਕੀਤੀਆਂ, ਬੜੇ ਬੜੇ ਸੋਹਣੇ ਵਸਤਰ, ਸੋਹਣੇ ਹਾਰ ਸ਼ਿੰਗਾਰ ਆਪਣੇ ਸਰੀਰ ਤੇ ਧਾਰਨ ਕਰਕੇ ਚੱਲੇ ਨੇ ਤਿਆਰੀ ਹੋ
ਕਰਕੇ।
This farm is a trial version of a fence audio compression.
Please, ਆਪਣੀਆਂ ਸਵਾਰੀਆਂ ਦੇ ਉੱਤੇ ਸਭ ਸਵਾਰ ਹੋਣ ਲੱਗੇ ਨੇ, ਕੋਈ ਘੋੜੇ ਤੇ ਸਵਾਰ ਹੋਇਆ, ਕੋਈ ਊਠ ਤੇ ਸਵਾਰ ਹੋਇਆ, ਕੋਈ ਗੱਡੇ ਤੇ, ਕੋਈ ਰੱਥ ਤੇ, ਕੋਈ ਗੜਬੈਲਾਂ ਤੇ, ਇਸ ਪ੍ਰਕਾਰ ਨਾਲ ਸਭ ਆਪੋ ਆਪਣੀਆਂ ਸਵਾਰੀਆਂ ਤੇ, ਕਿਉਂਕਿ ਸਾਰਿਆਂ ਦੀਆਂ ਸਵਾਰੀਆਂ ਨਿਯਤ ਕੀਤੀਆਂ ਹੋਈਆਂ ਸੀ, ਆਪੋ ਆਪਣੀਆਂ ਸਵਾਰੀਆਂ ਜਿਹੜੀਆਂ ਬੜੀਆਂ ਸੋਹਣੇ ਢੰਗ ਨਾਲ ਸ਼ਿੰਗਾਰੀਆਂ ਗਈਆਂ ਨੇ, ਉਹਨਾਂ ਸਵਾਰੀਆਂ ਤੇ ਸਵਾਰ ਹੋ ਕੇ ਚੱਲੇ ਨੇ।
ਬਦ ਉੱਠਿਓ ਸ਼ਬਦ ਮੈਂ ਸੁਣੇ ਕਾਨ,
ਇਤਨਾ ਵੱਡਾ ਸ਼ਬਦ ਨਾਦ ਦਾ, ਜਿਹੜੇ ਸਾਜ ਵੱਜ ਰਹੇ ਨੇ, ਵਾਜੇ ਵੱਜ ਰਹੇ ਨੇ, ਢੋਲ ਵੱਜ ਰਹੇ ਨੇ, ਉਹਨਾਂ ਦੀ ਆਵਾਜ਼ ਬੜੀ ਦੂਰ ਤੱਕ ਪਸਰ ਰਹੀ ਹੈ, ਇਤਨੀ ਉੱਚੀ ਆਵਾਜ਼ ਹੈ ਕਿ ਕੰਨਾਂ ਦੇ ਵਿੱਚ ਕਿਸੇ ਦੀ ਕਹੀ ਹੋਈ ਗੱਲ ਨਹੀਂ ਸੁਣੀਂਦੀ।
ਦਿਨ ਚਲੇ ਚਲਦੇ
ਖਾਲਸਾ ਜੀ, ਮਾਂ ਦਾ ਮਹੀਨਾ ਸੀ ਤੇ ਮਾਂ ਦੇ ਮਹੀਨੇ ਚ ਕਾਫੀ ਸਰਦੀ ਹੁੰਦੀ ਹੈ, ਠੰਡ ਹੁੰਦੀ ਹੈ ਤੇ ਕਹਿੰਦੇ ਹਿਮ ਰੁੱਤ ਹੈ, ਇਸ ਪ੍ਰਕਾਰ ਨਾਲ ਜਦੋਂ ਦਿਨ ਚੜਿਆ, ਥੋੜੀ ਥੋੜੀ ਧੁੱਪ ਲੱਗੀ ਤਾਂ ਹੀ ਚੱਲੇ, ਠੰਡ ਦੇ ਵਿੱਚ ਸਰਦੀ ਚ ਤਾਂ ਉਦਾਂ ਹੀ ਨਹੀਂ ਚੱਲ ਹੁੰਦਾ, ਜਦੋਂ ਸੂਰਜ ਚੜਿਆ ਤੇ ਫੇਰ ਸਾਰੀ ਬਰਾਤ ਅੱਗੇ ਨੂੰ ਚੱਲੀ ਹੈ।
ਮੈਂ ਲਗਦ ਸੀ ਤੋਏ ਤੇਜ ਪਾਨ,
ਤੇ ਕਹਿੰਦੇ ਉਧਰ ਸੂਰਜ ਉਦੇ ਹੋਇਆ ਤੇ ਜਿਵੇਂ ਜਿਵੇਂ ਸੂਰਗ ਦੀ ਲੋ ਲੱਗਦੀ ਹੈ ਤੇ ਠੰਡ ਦੂਰ ਚੱਲੀ ਜਾਂਦੀ ਹੈ, ਸੂਰਗ ਦੀ ਲੋ ਲੱਗਦੀ ਹੈ, ਸੂਰਗ ਦੀ ਕੜਕ ਦੀ ਧੁੱਪ ਸਰੀਰ ਤੇ ਪੈਂਦੀ ਹੈ ਤੇ ਜਿਹੜੀ ਸਰਦੀ ਹੈ ਉਹ ਦੂਰ ਚੱਲੀ ਜਾਂਦੀ, ਏਦਾਂ ਸਰਦੀ ਨਹੀਂ ਪਈ ਲੱਗਦੀ।
ਸਿਆਂਦਨ ਤੁਰੰਗ ਅਰ ਬੈਲ ਜਾਲ,
ਕਹਿੰਦੇ ਇਧਰ ਰਥਾਂ ਚੱਲ ਪਈਆਂ ਨੇ, ਘੋੜੇ ਚੱਲ ਪਏ ਨੇ, ਔਰ ਕਹਿੰਦੇ ਉਹਨਾਂ ਦੇ ਗਲਾਂ ਵਿਚ ਪਾਏ ਹੋਏ ਜਿਹੜੇ ਘੁੰਗਰੂ ਆਦਿਕ ਦੇ ਉਹ ਨਾਲ ਨਾਲ ਵੱਜਦੇ ਚਲੇ ਜਾ ਰਹੇ ਨੇ, ਉਹਨਾਂ ਦੀ ਆਵਾਜ਼ ਆਉਂਦੀ ਹੈ ਜਦੋਂ ਬੈਲ ਚੱਲਦੇ, ਗਲਾਂ ਵਿਚ ਪਾਈਆਂ ਘੰਟੀਆਂ ਵੱਜਦੀਆਂ ਨੇ, ਜਦੋਂ ਗੱਡੇ ਚੱਲਦੇ ਉਹਨਾਂ ਨਾਲ ਵੀ ਘੰਟੀਆਂ ਘੜਿਆਲ ਬੱਧੇ ਹੋਏ ਵੱਜਦੇ ਨੇ, ਇਸ ਪ੍ਰਕਾਰ ਨਾਲ ਬੜੇ ਉਤਾਲ ਕਾਹਲੀ ਦੇ ਨਾਲ ਤੇਜ਼ੀ ਦੇ ਨਾਲ ਬਲਦ ਚੱਲਦੇ ਨੇ, ਘੋੜੇ ਚੱਲਦੇ ਨੇ।
ਬਦਤੂਲ ਉੱਠਤ ਵਾਹਨ ਚਲੰਤ,
ਜਦੋਂ ਵਾਹਨ ਚੱਲਦੇ ਨੇ, ਰਥਾਂ ਚੱਲਦੀਆਂ ਨੇ, ਗੱਡੇ ਟੁਰਦੇ ਨੇ, ਘੋੜੇ ਟੁਰਦੇ ਨੇ ਤੇ ਉਹਨਾਂ ਦੇ ਪੈਰਾਂ ਦੇ ਨਾਲ, ਗੱਡਿਆਂ ਦੇ ਰਥਾਂ ਦੇ ਚੱਕਿਆਂ ਦੇ ਨਾਲ ਮਿੱਟੀ ਉੱਡਦੀ ਹੈ, ਧੂਲ ਉੱਡਦੀ, ਕੱਚੇ ਰਾਹ ਹੁੰਦੇ ਸੀ, ਅੱਜ ਵਾਂਗੂ ਪੱਕੇ ਰਾਹ ਨਹੀਂ ਸਨ ਹੋਇਆ ਕਰਦੇ, ਕੱਚੇ ਰਸਤੇ ਸਨ, ਕਹਿੰਦੇ ਧੂਲ ਉੱਡਦੀ ਹੈ, ਧੂਲ ਉੱਡ ਕੇ ਅਕਾਸ਼ੀ ਛਾ ਰਹੀ ਹੈ,
ਗਸਨ ਪਾਰਨ ਉਠੰਤ,
ਉਧਰ ਸ਼ੁਤਰ ਕਹਿੰਦੇ ਨੇ ਗੁਰੂ ਖਾਲਸਾ ਜੀ ਊਂਠਾਂ ਨੂੰ, ਊਂਠਾਂ ਦੇ ਉੱਤੇ ਬੜੇ ਬੜੇ ਭਾਰ ਲੱਦੇ ਹੋਏ, ਊਂਠ ਆਦਿਕ ਜਿਹੜੇ ਸਨ ਇਹ ਭਾਰ ਬਰਦਾਰੀ ਦੇ ਕੰਮ ਆਉਂਦੇ ਸੀ, ਭਾਰ ਆਦਿਕ ਢੋਣ ਵਾਸਤੇ ਜਿਹੜੇ ਵੱਡੇ ਵੱਡੇ ਗੱਡੇ ਨੇ ਜਿਨ੍ਹਾਂ ਵਿਚ ਬੜਾ ਬੜਾ ਵਜਨ ਲੱਦਿਆ ਹੋਇਆ ਹੈ, ਭਾਰ ਲੱਦਿਆ ਹੋਇਆ ਊਂਠਾਂ ਦੇ ਪਿੱਛੇ ਜੋੜੇ ਹੋਏ ਨੇ, ਊਂਠਾਂ ਦੇ ਉੱਤੇ ਪੋਟਲੀਆਂ ਬੰਨ੍ਹ ਬੰਨ੍ਹ ਕੇ ਰੱਖੀਆਂ ਹੋਈਆਂ, ਕਹਿੰਦੇ ਬਹੁਤ ਸਾਰੇ ਭਾਰ ਜਿਹੜੇ ਨੇ ਉਹ ਊਂਠਾਂ ਤੇ ਲੱਦੇ ਹੋਏ ਨਾਲ ਚੱਲ ਰਹੇ ਨੇ।
ਗਨ ਆਏ ਸੁਮੰਗਤ ਪੰਥ ਬੀਚ,
ਜਦੋਂ ਸਤਿਗੁਰਾਂ ਦੀ ਬਰਾਤ ਚੱਲੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ, ਤੇ ਰਸਤੇ ਵਿਚ ਜਿਹੜੇ ਬਹੁਤ ਸਾਰੇ ਨਗਰ ਆਉਂਦੇ ਨੇ, ਨਗਰਾਂ ਵਿਚ ਮੰਗਤੇ ਵੀ ਰਹਿੰਦੇ ਨੇ, ਜਾਚਕ ਵੀ ਰਹਿੰਦੇ ਨੇ, ਜਦੋਂ ਉਨ੍ਹਾਂ ਮੰਗਤਿਆਂ ਜਾਚਕਾਂ ਨੂੰ ਪਤਾ ਲੱਗਾ ਬਰਾਤ ਆ ਰਹੀ ਹੈ ਤੇ ਸੁਣ ਕੇ ਮੰਗਤੇ ਆ ਗਏ, ਮੰਗਣ ਵਾਸਤੇ, ਝੋਲੀਆਂ ਭਰਨ ਵਾਸਤੇ, ਸਤਿਗੁਰਾਂ ਦੇ ਘਰੋਂ ਦਾਨ ਲੈਣ ਵਾਸਤੇ ਬਹੁਤ ਸਾਰੇ ਮੰਗਤੇ ਜਾਚਕ ਲੋੜਵੰਦ ਰਸਤੇ ਵਿਚ ਹੀ ਆ ਮਿਲੇ ਹਨ।
ਸਭ ਲਹਿ ਦਰਬੋਏ ਊਚ ਨੀਚ,
ਭਾਵੇਂ ਕੋਈ ਉੱਚਾ ਹੈ ਤੇ ਭਾਵੇਂ ਕੋਈ ਨੀਵਾਂ, ਸਭ ਨੂੰ ਇਕ ਬਰਾਬਰ ਇਕ ਸਾਰ ਸਾਰਿਆਂ ਦੀ ਝੋਲੀ ਚ ਧਨ ਪਾਇਆ ਜਾ ਰਿਹਾ, ਕਿਸੇ ਨਾਲ ਕੋਈ ਵਿਤਕਰੇ ਦਾ ਭਾਵ ਨਹੀਂ, ਕੋਈ ਭੇਦ ਭਾਵ ਨਹੀਂ, ਸਭ ਦੀਆਂ ਝੋਲੀਆਂ ਵਿਚ ਮਹਾਰਾਜ ਜੀ ਦੇ ਹੁਕਮ ਨਾਲ ਬਰਾਬਰ ਦਾ ਧਨ ਪਾਇਆ ਜਾ ਰਿਹਾ ਤੇ ਕਹਿੰਦੇ ਜਿਹੜਾ ਇਕ ਵਾਰੀ ਧਨ ਲੈ ਕੇ ਜਾਂਦਾ ਉਹਨੂੰ ਮੁੜ ਕੇ ਕਿਤੇ ਮੰਗਣ ਦੀ ਲੋੜ ਨਹੀਂ ਰਹਿੰਦੀ। ਸਤਿਗੁਰਾਂ ਦੇ ਘਰੋਂ ਇਹੋ ਜਿਹੇ ਖਜ਼ਾਨੇ ਪ੍ਰਾਪਤ ਹੁੰਦੇ ਨੇ, ਉਨ੍ਹਾਂ ਵਿਚ ਇਤਨੀਆਂ ਬਰਕਤਾਂ ਨੇ ਖਾਲਸਾ ਜੀ ਜਿਹੜੇ ਗੁਰੂ ਦਾ ਦਰ ਛੱਡ ਕੇ ਥਾਂ ਥਾਂ ਮੰਗਦੇ ਫਿਰਦੇ ਨੇ ਉਹਨਾਂ ਦੀਆਂ ਜਿਹੜੇ ਸਿਰਫ ਆਪਣੇ ਸਤਿਗੁਰਾਂ ਦੇ ਦਰੋਂ ਘਰੋਂ ਮੰਗਦੇ ਨੇ, ਗੁਰੂ ਤੇ ਭਰੋਸਾ ਰੱਖਦੇ ਨੇ, ਸਤਿਗੁਰਾਂ ਦੇ ਦਰੋਂ ਘਰੋਂ ਖਜ਼ਾਨੇ ਚ ਇਹੋ ਜਿਹਾ ਦਾਨ ਉਨ੍ਹਾਂ ਨੂੰ ਪ੍ਰਾਪਤ ਹੁੰਦਾ ਕਿ ਉਨ੍ਹਾਂ ਨੂੰ ਕਿਤੇ ਹੋਰ ਮੰਗਣ ਦੀ ਲੋੜ ਹੀ ਨਹੀਂ ਰਹਿੰਦੀ ਸਤਿਗੁਰੂ ਜੀ ਇਹੋ ਜਿਹੀ ਝੋਲੀਆਂ ਚ ਮਹਾਰਾਜ ਜੀ ਦਾਨ ਪਾਉਂਦੇ। ਜੇਵੜ ਆਪ ਸਾਹਿਬ ਤੇਵੜ ਤੇਰੀ ਦਾਤ, ਜਿੱਡੇ ਵੱਡੇ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਦੇ ਉੱਡੀਆਂ ਵੱਡੀਆਂ ਸਤਿਗੁਰਾਂ ਦੀਆਂ ਦਾਤਾਂ ਨੇ। ਜਿੰਨੇ ਮੰਗਤੇ ਜਾਚਕ ਲੋੜਵੰਦ ਗਰੀਬ ਆਏ ਨੇ, ਨਿਮਾਣੇ ਨਿਤਾਣੇ ਲੋਕ ਆਏ ਨੇ, ਸਭ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਾਨ ਦਿੱਤਾ ਹੈ।
ਜਸ ਪਨਸ ਗ੍ਰਾਮ ਜੇ ਰਾਮ ਆਏ,
ਰਸਤੇ ਦੇ ਵਿੱਚ ਜਿਹੜੇ ਪਿੰਡ ਗ੍ਰਾਮ ਆਉਂਦੇ ਨੇ, ਫਿਰ ਉਨ੍ਹਾਂ ਨਗਰਾਂ ਵਿੱਚ ਜਾਂਦੇ ਹੋਏ ਉਹ ਮੰਗਤੇ ਜਾਚਕ ਗੁਰੂ ਸਾਹਿਬ ਦਾ ਸੁਜਸ ਕਰਦਿਆਂ ਜਾਂਦੇ ਨੇ। ਗ੍ਰਾਮ ਦੇ ਜਿਹੜੇ ਨਗਰ ਨਿਵਾਸੀ ਲੋਕ ਨੇ ਰਾਹਾਂ ਵਿੱਚ, ਉਹ ਵੀ ਆ ਕੇ ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਤੇ ਵੇਖ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁਜਸ ਕਰਦੇ ਨੇ, ਸਤਿਗੁਰਾਂ ਦੀ ਵਡਿਆਈ ਕਰਦੇ ਹਨ।
ਤਿਗ ਆਏ ਜਾਚ ਹੱਥ ਛੂਛਨਾਏ,
ਜਿਹੜਾ ਵੀ ਆ ਕੇ ਮੰਗਦਾ ਉਹ ਖਾਲੀ ਨਹੀਂ ਜਾਂਦਾ, ਕੋਈ ਵੀ ਆ ਕੇ ਮੰਗ ਲਏ, ਜਿਹੜਾ ਵੀ ਸਤਿਗੁਰਾਂ ਦੇ ਕੋਲ ਪਹੁੰਚਦਾ ਉਹ ਖਾਲੀ ਨੀ ਮੁੜਦਾ, ਸਭ ਦੀਆਂ ਝੋਲੀਆਂ ਭਰੀਆਂ ਜਾ ਰਹੀਆਂ ਨੇ।
ਜਨ ਧਨ ਗਨ ਕੰਨ ਬਰਖੰਤ ਜਾਤ,
ਮਾਨੋ ਧਨ ਦਾ ਪੈਸਿਆਂ ਦਾ ਤਾਂ ਮੀਂਹ ਵਰਸਦਾ ਜਾ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਤਨਾ ਧਨ ਵੰਡਿਆ ਕਿ ਮਾਨੋ ਜਿਵੇਂ ਧਨ ਦਾ ਮੀਂਹ ਵਰਦਾ ਜਾਂਦਾ ਹੋਵੇ, ਮੀਂਹ ਪੈਂਦਾ ਜਾਂਦਾ ਹੋਵੇ।
ਇਮ ਦੇਤ ਗੁਰੂ ਅਰਜਨ ਸੁਦਾਤ,
ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾਤੇ ਬਣ ਕੇ ਸਭ ਨੂੰ ਦਾਤਾਂ ਵੰਡ ਰਹੇ ਨੇ, ਦਾਤਾਂ ਦੇ ਰਹੇ ਨੇ।
ਚੱਲ ਸਨੇ ਸਨੇ ਪਹੁੰਚੇ ਖੰਡੂਰ,
ਇਸੇ ਤਰ੍ਹਾਂ ਚਲਦਿਆਂ ਚਲਦਿਆਂ ਸਹਿਜੇ ਸਹਿਜੇ ਧੰਨ ਗੁਰੂ ਅੰਗਦ ਸਾਹਿਬ ਜੀ ਦੀ ਪਾਵਨ ਪਵਿੱਤਰ ਨਗਰੀ ਸ੍ਰੀ ਖਡੂਰ ਸਾਹਿਬ, ਉਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਚਲਦਿਆਂ ਚਲਦਿਆਂ ਖਡੂਰ ਸਾਹਿਬ ਪਹੁੰਚੇ ਹਨ।
ਤਬ ਆਏ ਦਾਤੂ ਗੁਰ ਕੇ ਹਦੂਰ,
ਜਦੋਂ ਸਤਿਗੁਰੂ ਜੀ ਖਡੂਰ ਸਾਹਿਬ ਪਹੁੰਚੇ ਤੇ ਬਾਬਾ ਦਾਤੂ ਜੀ ਜਿਹੜੇ ਨਾਲ ਹੀ ਆਏ ਸੀ ਪਿੱਛੋਂ ਅੰਮ੍ਰਿਤਸਰ ਸਾਹਿਬ ਤੋਂ, ਤੇ ਬਾਬਾ ਦਾਤੂ ਜੀ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਸਨਮੁਖ ਆਏ, ਧੰਨ ਗੁਰੂ ਅਰਜਨ ਸਾਹਿਬ ਜੀ ਦੇ ਹਜੂਰ ਆਏ ਨੇ, ਸਾਹਮਣੇ ਆਏ ਨੇ।
ਬਚ ਕਯੋ ਕਰੋ ਡੇਰਾ ਸਥਾ,
ਬਾਬੇ ਦਾਤੂ ਨੇ ਬੇਨਤੀ ਕੀਤੀ ਸਤਿਗੁਰੂ ਜੀ ਅੱਜ ਡੇਰਾ ਇੱਥੇ ਹੀ ਨਗਰ ਚ ਸਾਡੇ ਚ ਕਰੋ। ਇਹ ਵੱਡਿਆਂ ਸਤਿਗੁਰਾਂ ਦਾ ਪਵਿੱਤਰ ਨਗਰ ਹੈ ਧੰਨ ਗੁਰੂ ਅੰਗਦ ਸਾਹਿਬ ਜੀ ਦਾ, ਅੱਜ ਆਪ ਜੀ ਇੱਥੇ ਡੇਰਾ ਕਰੋ, ਅੱਜ ਦੀ ਰਾਤ ਆਪ ਜੀ ਇੱਥੇ ਹੀ ਨਿਵਾਸ ਕਰੋ।
ਮੈਂ ਚਾਹੁੰਦੀ ਹੋ ਸਭ ਖਾਨ ਪਾਨ,
ਮੇਰੀ ਇੱਛਾ ਕਿ ਮੈਂ ਸਾਰੀ ਬਰਾਤ ਦੀ ਸੇਵਾ ਕਰਾਂ, ਜਿੰਨੀ ਸੰਗਤ ਆਈ ਹੈ ਸਭ ਨੂੰ ਖਾਨ ਪਾਨ ਲੰਗਰ ਪ੍ਰਸ਼ਾਦੇ ਦੀ ਸੇਵਾ ਮੈਂ ਆਪਣੇ ਘਰ ਵੱਲੋਂ ਕਰਾਂ। ਮਹਾਰਾਜ ਇਹ ਮੇਰੀ ਤਮੰਨਾ ਮੇਰੀ ਇੱਛਾ ਹੈ।
ਪੁਰ ਗੋਇੰਦਵਾਲ ਜੇ ਚਹੋ ਜਾਨ, ਸਭ ਹੋਏ ਸ਼ਰਮਤ ਬਦ ਖੇਦ ਮਾਨ।
ਮਹਾਰਾਜ ਜੀ ਜੇ ਤੁਸੀਂ ਗੋਇੰਦਵਾਲ ਸਾਹਿਬ ਅੱਗੇ ਜਾ ਕੇ ਟਿਕਣਾ ਚਾਹੁੰਦੇ ਹੋ ਰਾਤ, ਤੇ ਮਹਾਰਾਜ ਗੋਇੰਦਵਾਲ ਸਾਹਿਬ ਹਾਲੇ ਇੱਥੋਂ ਦੂਰ ਪੈਂਦਾ ਤੇ ਸੰਗਤ ਬਹੁਤ ਥੱਕੀ ਹੋਈ ਹੈ, ਪਿੱਛੋਂ ਬੜੀ ਦੂਰੋਂ ਚੱਲ ਕੇ ਆਏ ਨੇ ਸਾਰੇ, ਤੇ ਮਹਾਰਾਜ ਜੀ ਸਾਰਿਆਂ ਨੂੰ ਬੜੀ ਵੱਡੀ ਥਕਾਵਟ ਹੋਵੇਗੀ, ਪੈਂਡਾ ਲੰਮਾ ਹੋ ਜਾਏਗਾ। ਜੇ ਤੁਸੀਂ ਅੱਗੇ ਗੋਇੰਦਵਾਲ ਸਾਹਿਬ ਜਾ ਕੇ ਟਿਕਣਾ ਚਾਹੁੰਦੇ ਤੇ ਮਹਾਰਾਜ ਪੈਂਡਾ ਲੰਮਾ ਹੋਣ ਕਰਕੇ ਸਾਰੇ ਥੱਕ ਜਾਣਗੇ, ਇਸ ਕਰਕੇ ਮਹਾਰਾਜ ਜੀ ਆਪ ਦੀ ਕਿਰਪਾ ਕਰੋ, ਅੱਜ ਇੱਥੇ ਖਡੂਰ ਸਾਹਿਬ ਹੀ ਰਾਤ ਨਿਵਾਸ ਕਰੋ, ਮੈਨੂੰ ਸੇਵਾ ਦਾ ਮੌਕਾ ਬਖਸ਼ਿਸ਼ ਕਰੋ।
ਇਸ ਵਿਆਹ ਆਵਨੋਂ ਨਿਤ ਨਾ ਹੋਏ,
ਅੱਜ ਇਹੋ ਜਿਹੇ ਵਿਆਹ ਦੇ ਸਮਾਗਮ ਕਿਹੜਾ ਰੋਜ਼ ਆਉਂਦੇ ਨੇ, ਇਹੋ ਜਿਹੀਆਂ ਖੁਸ਼ੀਆਂ ਦੀਆਂ ਘੜੀਆਂ ਕਿਹੜੀਆਂ ਨਿਤ ਨਿਤ ਆਉਂਦੀਆਂ, ਕਿਹੜੇ ਰੋਜ਼ ਇਹੋ ਜਿਹੇ ਦਿਨ ਆਉਂਦੇ ਨੇ।
ਪਹੁਨਾਈ ਪ੍ਰਿਆ ਮੁਜਾਦਕ ਜੋਏ,
ਮਹਾਰਾਜ ਜੀ ਮੈਨੂੰ ਪ੍ਰਾਹੁਣਾਚਾਰੀ ਕਰਨ ਦਾ ਮੌਕਾ ਬਖਸ਼ੋ, ਅੱਜ ਬਹੁਤ ਸਾਰੀਆਂ ਸੰਗਤਾਂ ਸਿੱਖ ਮੇਰੇ ਘਰ ਪ੍ਰਾਹੁਣੇ ਬਣ ਕੇ ਆਏ ਨੇ, ਤੇ ਪ੍ਰਾਹੁਣੇ ਦੇਵਤਿਆਂ ਦਾ ਸਰੂਪ ਹੁੰਦੇ ਨੇ, ਸੰਗਤ ਗੁਰੂ ਦਾ ਸਰੂਪ ਹੁੰਦੀ ਹੈ, ਤੇ ਆਪ ਜੀ ਕਿਰਪਾ ਕਰੋ, ਮੇਰੇ ਮਨ ਚ ਬੜਾ ਭਾਰੀ ਚਾਓ ਹੈ ਕਿ ਮੈਂ ਇਨ੍ਹਾਂ ਸਾਰਿਆਂ ਦੀ ਸੇਵਾ ਕਰਾਂ, ਸਭ ਨੂੰ ਲੰਗਰ ਪ੍ਰਸ਼ਾਦਾ ਚਕਾਵਾਂ, ਆਪ ਜੀ ਦੀ ਸੇਵਾ
ਕਰਾਂ।
ਬਾਬਾ ਦਾਤੂ ਜੀ ਨੇ ਇਸ ਤਰ੍ਹਾਂ ਮਹਾਰਾਜ ਗੁਰੂ ਅਰਜਨ ਸਾਹਿਬ ਨੂੰ ਬੇਨਤੀ ਕੀਤੀ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਬੇਨਤੀ ਬਾਬਾ ਦਾਤੂ ਜੀ ਕੋਲੋਂ ਸੁਣੀ।
ਸ੍ਰੀ ਜਿਨ ਉਲੰਘਨ ਨੈ ਚਾਤ।
ਮਹਾਰਾਜ ਜੀ ਨੇ ਬਾਬੇ ਦਾਤੂ ਦੇ ਮਨ ਦਾ ਪ੍ਰੇਮ ਵੇਖਿਆ, ਇਹਨਾਂ ਦੇ ਹਿਰਦੇ ਦੀ ਭਾਵਨਾ ਕਿ ਅਸੀਂ ਰਾਤ ਅੱਜ ਇੱਥੇ ਹੀ ਡੇਰਾ ਕਰੀਏ, ਇਸ ਕਰਕੇ ਸਤਿਗੁਰਾਂ ਨੇ ਵੀ ਫਿਰ ਉਹਨਾਂ ਦੇ ਪ੍ਰੇਮ ਨੂੰ ਮੋੜਿਆ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਨਹੀਂ ਚਾਹੁੰਦੇ ਕਿ ਇੱਥੋਂ ਲੰਘ ਕੇ ਅਸੀਂ ਅੱਗੇ ਚਲੇ ਜਾਈਏ। ਬਾਬਾ ਦਾਤੂ ਜੀ ਦੇ ਮਨ ਦੀ ਭਾਵਨਾ ਜਾਣ ਕੇ ਸਤਿਗੁਰਾਂ ਨੇ ਖਡੂਰ ਸਾਹਿਬ ਚ ਡੇਰਾ ਕਰਨ ਵਾਸਤੇ ਤਿਆਰੀ ਕੀਤੀ। ਸਾਰੀਆਂ ਸੰਗਤਾਂ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ ਹੈ,
ਕਹਿ ਕਰ ਨਵੇਸ ਕੀ ਨਸ ਨਿਵੇਸ।
ਮਹਾਰਾਜ ਜੀ ਨੇ ਆਗਿਆ ਦੇ ਕੇ ਸਾਰੀ ਸੰਗਤ ਨੂੰ ਕਹਿ ਦਿੱਤਾ, ਭਾਈ ਅੱਜ ਰਾਤ ਖਡੂਰ ਸਾਹਿਬ ਆਰਾਮ ਕਰੋ। ਗੁਰੂ ਅੰਗਦ ਸਾਹਿਬ ਜੀ ਦੀ ਸੋਹਣੀ ਪਵਿੱਤਰ ਨਗਰੀ ਆ, ਨਾਲੇ ਗੁਰੂ ਸਾਹਿਬ ਦੇ ਅਸਥਾਨਾਂ ਦੇ ਦਰਸ਼ਨ ਕਰੋ, ਨਾਲੇ ਰਾਤ ਨੂੰ ਅੱਜ ਇੱਥੇ ਹੀ ਨਗਰ ਵਿੱਚ ਡੇਰਾ ਕਰਕੇ ਆਰਾਮ ਕਰੋ।
ਸਭ ਪਰੇ ਉਤਰੇ ਕਰ ਮੁਦ ਵਿਸ਼ੇਸ਼।
ਜਦੋਂ ਮਹਾਰਾਜ ਗੁਰੂ ਅਰਜਨ ਸਾਹਿਬ ਦਾ ਹੁਕਮ ਹੋਇਆ ਤੇ ਸਤਿਗੁਰਾਂ ਦਾ ਹੁਕਮ ਸੁਣ ਕੇ ਸਾਰੀ ਸੰਗਤ ਨੇ ਉਸੇ ਵੇਲੇ ਆਪਣੇ ਆਪਣੇ ਵਾਹਨ ਤਿਆਗੇ, ਘੋੜੇ ਬੱਧੇ, ਬੈਲ ਬੱਧੇ ਨੇ, ਔਰ ਆਪੋ ਆਪਣੇ ਆਸਣਾਂ ਦੇ ਉੱਤੇ ਆ ਕੇ ਨਿਵੇਸ਼ ਕੀਤਾ। ਸਾਰੀ ਸੰਗਤ ਇੱਥੇ ਨਗਰ ਖਡੂਰ ਸਾਹਿਬ ਉਤਰੀ ਹੈ।
ਸ੍ਰੀ ਹਰਗੋਬਿੰਦ ਕੋ ਸੰਗ ਲੀਨ, ਗੁਰ ਅੰਗਦ ਥਲ ਚੈ ਦਰਸ ਕੀਨ।
ਇਧਰ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਨੂੰ ਨਾਲ ਲਿਆ ਤੇ ਨਾਲ ਲੈ ਕੇ ਸਤਿਗੁਰੂ ਜੀ ਲੈ ਕੇ ਜਾਣਾ ਚਾਹੁੰਦੇ ਨੇ ਕਿੱਥੇ? ਜਿੱਥੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਅਸਥਾਨ ਹੈ, ਜਿੱਥੇ ਗੁਰੂ ਅੰਗਦ ਸਾਹਿਬ ਜੀ ਦਾ ਮਹਾਰਾਜ ਜੀ ਦਾ ਦਿਉਰਾ ਹੈ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਦੀਵਾਨ ਸਜਾਇਆ ਕਰਦੇ ਸੀ, ਗੁਰਦੁਆਰਾ ਸ੍ਰੀ ਮੱਲ ਅਖਾੜਾ ਸਾਹਿਬ ਖਡੂਰ ਸਾਹਿਬ ਦੇ ਵੱਡੇ ਦਰਬਾਰ ਵਿਚ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਾਲ ਲਿਆ ਤੇ ਨਾਲ ਲੈ ਕੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਚੱਲੇ ਨੇ।
ਧੰਨ ਪੰਚ ਸੈਸ ਗਿਨ ਲੀਨ ਸਾਥ, ਪ੍ਰਸ਼ਾਦ ਥਾਰ ਪਰ ਤਰੇ ਹਾਥ।
ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਦਰਬਾਰ ਚ ਗੁਰੂ ਅਰਜਨ ਸਾਹਿਬ ਪਹੁੰਚੇ ਨੇ। 500 ਰੁਪਈਆ ਉਸ ਸਮੇਂ 500 ਰੁਪਈਆ ਮਾਇਨਾ ਰੱਖਦਾ ਸੀ। 500 ਰੁਪਈਆ ਸਤਿਗੁਰਾਂ ਨੇ ਗੁਰੂ ਅੰਗਦ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਫਲ ਭਰੇ ਹੋਏ ਮਠਿਆਈ ਦੇ ਲੱਡੂਆਂ ਦੇ, ਖੁਸ਼ੀ ਦਾ ਸਮਾਗਮ ਜੋ ਸੀ, ਮਠਿਆਈ ਤੇ ਲੱਡੂਆਂ ਦੇ ਥਾਲ ਭਰੇ ਹੋਏ, ਪ੍ਰਸ਼ਾਦ ਨਾਲ ਥਾਲ ਭਰੇ ਹੋਏ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾ ਕੇ ਗੁਰੂ ਅੰਗਦ ਸਾਹਿਬ ਦੇ ਪਾਵਨ ਦਰਬਾਰ ਚ 500 ਰੁਪਈਆ ਤੇ ਪ੍ਰਸ਼ਾਦ ਦੇ ਥਾਲ ਭੇਟ ਕੀਤੇ ਹਨ।
ਸ੍ਰੀ ਅਰਜਨ ਗਮਨੇ ਆਨੰਦ ਧਾਰ, ਚੱਲ ਪਹੁੰਚਿਤ ਪੇ ਦਰਬਾਰ ਦੁਆਰ।
500 ਰੁਪਈਆ ਪ੍ਰਸ਼ਾਦ ਦਾ ਥਾਲ ਲੈ ਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੂੰ ਨਾਲ ਲੈ ਕੇ ਗੁਰੂ ਸਾਹਿਬ ਦੇ ਪਵਿੱਤਰ ਦਰਬਾਰ, ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੋਹਣੇ ਗੁਰਦੁਆਰੇ ਵਿਚ ਸੋਹਣੇ ਦਰਬਾਰ ਦੇ ਦਰਵਾਜੇ ਤੇ ਆਏ ਨੇ।
ਅਰਦਾਸ ਕਰੇ ਕਰ ਕਰਾਏ,
ਨਮਸਕਾਰ ਕੀਤੀ ਗੁਰੂ ਅੰਗਦ ਸਾਹਿਬ ਦੇ ਦਰਬਾਰ ਚ ਹਾਜ਼ਰ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਅਰਦਾਸ ਕਰਵਾਈ ਹੈ। ਸਨਮੁਖ ਖਲੋ ਕੇ ਮਹਾਰਾਜ ਜੀ ਨੇ ਮੇਵੜੇ ਸਿੱਖ ਪਾਸੋਂ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਦਰਬਾਰ ਦੇ ਵਿਚ ਅਰਦਾਸਾ ਕਰਵਾਇਆ ਹੈ।
ਨਮੋ ਕੀਨ ਤਰ ਸਿਰ ਨਿਵਾਏ,
ਬੜੇ ਅਦਬ ਨਾਲ ਸਤਿਕਾਰ ਨਾਲ ਅਰਦਾਸਾ ਕਰਵਾ ਕੇ ਨਮਸਕਾਰ ਕੀਤੀ ਹੈ। ਸੀਸ ਝੁਕਾ ਕੇ ਬਾਰੰਬਾਰ ਗੁਰੂ ਅੰਗਦ ਸਾਹਿਬ ਦੇ ਦਰਬਾਰ ਚ ਵੰਦਨਾ ਕੀਤੀ ਹੈ, ਮੱਥਾ ਟੇਕਿਆ ਹੈ।
ਪਰ ਦਕਸ਼ਨ ਦੀਨ ਪੁਸ਼ਪਨ ਚੜਾਏ,
ਪਰਿਕਰਮਾ ਕੀਤੀ ਹੈ, ਬਹੁਤ ਸਾਰੇ ਪੁਸ਼ਪ ਫੁੱਲ ਉਹ ਮਹਾਰਾਜ ਜੀ ਦੇ ਦਰਬਾਰ ਵਿਚ ਭੇਟ ਕਰਕੇ ਪਰਿਕਰਮਾ ਕੀਤੀ ਹੈ।
ਔਰ ਪਾਓ ਤਾਰ ਧੂਪਨ ਦੁਖਾਏ,
ਭਾਵਨਾ ਹਿਰਦੇ ਚ ਧੂਪ ਦੁਖਾਈ ਹੈ, ਸੁਗੰਧੀਦਾਰ ਵਸਤੂਆਂ ਦਾ ਚਰਚਨ ਕੀਤਾ, ਇਤਰ ਫੁੱਲੇ ਲਾਲਕ ਸੋਹਣੀਆਂ ਜਿਹੜੀਆਂ ਸੁਗੰਧੀ ਵਾਲੀਆਂ ਵਸਤੂਆਂ ਨੇ ਉਹਨਾਂ ਦਾ ਛਿੜਕਾਵ ਕੀਤਾ ਹੈ।
ਜਬ ਰਿਓ ਦਿਵਸ ਕਟਕਾ ਸੁਚਾਰ,
ਖਾਲਸਾ ਜੀ ਜਦੋਂ 4 ਘੜੀਆਂ ਦਿਨ ਬਾਕੀ ਰਿਹਾ, ਸ਼ਾਮ ਦਾ ਸਮਾਂ ਹੋਇਆ,
ਗੁਰ ਸਭਾ ਲਾਏ ਦਰਬਾਰ ਦੁਆਰ।
ਅੱਜ ਦਾ ਜਿਹੜਾ ਦੀਵਾਨ ਸਤਿਗੁਰਾਂ ਨੇ ਲਾਇਆ ਹੈ ਉਹ ਸ਼ਾਮ ਦੇ ਸਮੇਂ 4 ਘੜੀਆਂ ਦਿਨ ਰਹਿੰਦੇ ਆ, ਧੰਨ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿਚ ਹੀ ਅੱਜ ਸੰਧਿਆ ਦੇ ਦੀਵਾਨ ਸਜਾਏ ਨੇ।
ਸੁਣ ਚੌਂਕੀ ਸੋਦਰ ਸੰਝ ਆਏ,
ਸੰਧਿਆ ਦੇ ਦੀਵਾਨਾਂ ਚ ਸੋਦਰ ਚੌਂਕੀ ਦਾ ਜਾਪ ਹੋਇਆ, ਸੋਦਰ ਗਾਈ ਆ ਰਾਗੀ ਸਿੰਘਾਂ ਨੇ, ਫਿਰ ਸ੍ਰੀ ਰਹਿ ਰਾਜ ਸਾਹਿਬ ਜੀ ਦੇ ਜਾਪ ਹੋਏ ਨੇ। ਬੜੇ ਪਿਆਰ ਨਾਲ ਗੁਰੂ ਕੇ ਸਿੱਖਾਂ ਨੇ ਸ੍ਰੀ ਰਹਿਰਾਜ ਸਾਹਿਬ ਜੀ ਦਾ ਪਾਠ ਗਾਇਨ ਕੀਤਾ ਹੈ। ਆਰਤੀ ਸੋਧਰੇ ਆਰਤੀ ਗਾਵੀ ਹੈ, ਸੰਧਿਆ ਸਮੇਂ ਗੁਰੂ ਦਰਬਾਰ ਉੱਥੇ ਆਰਤੀ ਵੀ ਗਾਈ ਜਾਂਦੀ ਹੈ। ਰਹਿਰਾਜ ਸਾਹਿਬ ਜੀ ਦੇ ਜਾਪ ਹੋਏ ਨੇ, ਆਰਤੀ ਦੇ ਕੀਰਤਨ ਹੋਏ ਨੇ,
ਸਭ ਵਿਚਨ ਵੇਸ ਪ੍ਰਵਿਸ਼ੇਸ ਆਏ।
ਸੰਧਿਆ ਸਮੇਂ ਦੇ ਦੀਵਾਨ ਜਦੋਂ ਸਮਾਪਤ ਹੋਏ, ਰਹਿਰਾਜ ਸਾਹਿਬ ਜੀ ਦੇ ਪਾਠ ਸੰਪੰਨ ਹੋਏ, ਫਿਰ ਅਰਦਾਸ ਕਰਕੇ ਦੀਵਾਨ ਦੀ ਸਮਾਪਤੀ ਕੀਤੀ, ਭੋਗ ਪਾਇਆ। ਫਿਰ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਜਿੱਥੇ ਮਹਾਰਾਜ ਜੀ ਦਾ ਆਸਣ ਲਵਾਇਆ ਸੀ ਬਾਬਾ ਦਾਤੂ ਜੀ ਹੋਣਾ ਨੇ, ਉਥੇ ਚੱਲ ਕੇ ਮਹਾਰਾਜ ਜੀ ਨੇ ਆ ਕੇ ਨਿਵੇਸ਼ ਕੀਤਾ, ਪ੍ਰਵੇਸ਼ ਕੀਤਾ ਹੈ।
ਖਾਣ ਪਾਨ ਕੀ ਸੇਵ ਜੋਏ,
ਗੁਰਾਂ ਦੇ ਖਾਣ ਪਾਣ ਦੀ ਜਿੰਨੀ ਸੇਵਾ, ਜਿਹੜੀਆਂ ਸੰਗਤਾਂ ਆਈਆਂ ਨੇ, ਸਿੱਖ ਆਏ ਨੇ, ਉਨ੍ਹਾਂ ਸਾਰਿਆਂ ਦੇ ਖਾਣ ਪਾਣ ਦੀ ਸੇਵਾ, ਲੰਗਰ ਪ੍ਰਸ਼ਾਦੇ ਦੀ ਜਿਹੜੀ ਸੇਵਾ ਹੈ, ਬਾਬਾ ਦਾਤੂ ਜੀ ਨੇ ਸਾਰੀ ਸੇਵਾ ਨਿਭਾਈ ਆ, ਬੜੇ ਹਿੱਤ ਨਾਲ, ਬੜੇ ਚਾਉ ਨਾਲ। ਜਿੰਨੀ ਸੰਗਤ ਹੁਣ ਸੈਂਕੜਿਆਂ ਦੀ ਗਿਣਤੀ ਚ ਬਰਾਤ ਸੀਗੀ, ਸਾਰਿਆਂ ਦੀ ਸੇਵਾ, ਲੰਗਰ ਪ੍ਰਸ਼ਾਦੇ ਦੀ, ਜਲ ਪਾਣੀ ਦੀ, ਜੋ ਜੋ ਕਿਸੇ ਨੂੰ ਜੋ ਚਾਹੀਦਾ ਸੀ, ਸਭ ਕੋਲ ਬਾਬਾ ਦਾਤੂ ਜੀ ਨੇ ਆਪ ਕਮਰ ਕੱਸਾ ਕਰਕੇ ਸਾਰਾ ਸਾਜੋ ਸਮਾਨ ਪਹੁੰਚਦਾ ਕੀਤਾ ਹੈ। ਆਪ ਆਪਣੇ ਹੱਥੀ ਲੰਗਰ ਪ੍ਰਸ਼ਾਦੇ ਦੀ ਸੇਵਾ ਕੀਤੀ, ਬੜੇ ਹਿੱਤ ਨਾਲ।
ਸੁਖ ਕੇ ਸਮੇਤ ਜਾ ਮਨ ਬਿਤਾਏ,
ਬੜੇ ਸੁਖ ਦੇ ਨਾਲ, ਸੁਖਾਂ ਦੇ ਨਾਲ ਰਾਤ ਬਤੀਤ ਕੀਤੀ ਹੈ।
ਸੋਚ ਕਿਰਿਆ ਕੀ ਨਸ ਨਹਾਏ,
ਅੰਮ੍ਰਿਤ ਵੇਲਾ ਹੋਇਆ, ਉੱਠ ਕੇ ਇਸ਼ਨਾਨ ਪਾਨ ਕੀਤੇ ਨੇ ਸਭ ਸੰਗਤਾਂ ਨੇ, ਸਿੱਖਾਂ ਨੇ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਉੱਠ ਕੇ ਸਭ ਨੇ ਇਸ਼ਨਾਨ ਪਾਨ ਕੀਤੇ ਹਨ।
ਜਦ ਕੈ ਬਰਾਤ ਗਮਨੀ ਸੁਰਾਹੋ,
ਅੰਮ੍ਰਿਤ ਵੇਲੇ ਦਾ ਦੀਵਾਨ ਵੀ ਖਡੂਰ ਸਾਹਿਬ ਗੁਰੂ ਸਾਹਿਬ ਦੇ ਦਰਬਾਰ ਵਿਚ ਹੀ ਸਜਿਆ, ਤੇ ਫਿਰ ਦੀਵਾਨ ਦੀ ਸਮਾਪਤੀ ਕਰਕੇ ਜਦੋਂ ਥੋੜੀ ਜਿਹੀ ਦੂਰ ਲੱਗੀ, ਦਿਲ ਚੜਿਆ ਤੇ ਬਰਾਤ ਅਗਲੇ ਰਸਤੇ ਨੂੰ ਚੱਲ ਪਈ ਹੈ, ਅੱਗੇ ਨੂੰ ਤੁਰ ਪਈ ਹੈ। ਕਹਿੰਦੇ ਬੜੇ ਚਾਓ ਦੇ ਨਾਲ ਜਿਹੜੇ ਘੋੜੇ ਆਦਿਕ ਨੇ ਉਹ ਕੁੱਦਦੇ ਚਲੇ ਜਾ ਰਹੇ ਨੇ।
ਤ੍ਰੈ ਕੋਸ ਹੁਸੀ ਗੋਇੰਦਵਾਲ, ਗਏ ਜਾਏ ਪਹੁੰਚੇ ਉਤਾਲ।
ਹਜ਼ੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਦਾ ਜਿਹੜਾ ਰਸਤਾ ਹੈ ਉਹ ਤਿੰਨ ਕੋਹ ਹੈ, ਤਿੰਨ ਕੋਹ ਦਾ ਪੈਂਡਾ ਪੈ ਜਾਂਦਾ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਦਾ। ਕਹਿੰਦੇ ਇਸ ਪ੍ਰਕਾਰ ਦੇ ਨਾਲ ਚਲਦਿਆਂ ਚਲਦਿਆਂ ਬੜੀ ਛੇਤੀ ਨਾਲ ਹੀ ਜਦੋਂ ਖਡੂਰ ਸਾਹਿਬ ਤੋਂ ਚੱਲੇ ਤੇ ਚੱਲ ਕੇ ਗੋਇੰਦਵਾਲ ਸਾਹਿਬ ਸਾਰੀ ਸੰਗਤ ਜਾ ਪਹੁੰਚੀ, ਸਾਰੀ ਬਰਾਤ ਗੁਰੂ ਹਰਗੋਬਿੰਦ ਸਾਹਿਬ, ਗੁਰੂ ਅਰਜਨ ਸਾਹਿਬ ਜੀ ਦੇ ਸਮੇਤ ਗੋਇੰਦਵਾਲ ਸਾਹਿਬ ਜੀ ਦੀ ਪਵਿੱਤਰ ਨਗਰੀ, ਗੁਰੂ ਅਮਰਦਾਸ ਸਾਹਿਬ ਦੀ ਪਵਿੱਤਰ ਨਗਰੀ ਵਿਚ ਪਹੁੰਚੀ ਹੈ।
ਸਭ
ਨੇ ਪਹਿਲਾਂ ਗੋਇੰਦਵਾਲ ਸਾਹਿਬ ਚ ਉਤਾਰਾ ਕੀਤਾ ਹੈ, ਗੋਇੰਦਵਾਲ ਸਾਹਿਬ ਚ ਉਤਰ ਕੇ ਸਭ ਤੋਂ ਪਹਿਲਾਂ ਉੱਥੇ ਗਏ ਨੇ ਜਿੱਥੇ ਗੁਰੂ ਅਮਰਦਾਸ ਸਾਹਿਬ ਨੇ ਵਰ ਦਿੱਤਾ ਹੈ ਕਿ ਜਿਹੜਾ 84 ਇਸ਼ਨਾਨ ਕਰਕੇ 84 ਪਾਠ 84 ਪੌੜੀਆਂ ਤੇ ਬਹਿ ਕੇ ਸ੍ਰੀ ਜਪਜੀ ਸਾਹਿਬ ਦੇ ਕਰੇਗਾ ਉਹ 84 ਦੇ ਗੇੜ ਵਿਚ ਨਹੀਂ ਆਵੇਗਾ। ਐਸੀ ਸੁੰਦਰ ਬੌਲੀ ਜਿਹੜੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਲਵਾਈ ਹੈ, ਜਿੱਥੇ ਗੁਰੂ ਰਾਮਦਾਸ ਸਾਹਿਬ ਜੀ ਨੇ ਟੋਕਰੀ ਢੋਣ ਦੀ ਸੇਵਾ ਕੀਤੀ ਹੈ, ਐਸੀ ਸੋਹਣੀ ਬੌਲੀ ਸਾਹਿਬ ਦੇ ਪਵਿੱਤਰ ਨਿਰਮਲ ਜਲ ਚ ਜਿਹਦੇ ਪ੍ਰਤੀ ਵਰ ਹੈ ਕਿ ਜਿਹੜਾ ਇੱਥੇ ਇਸ਼ਨਾਨ ਕਰੇਗਾ ਉਹਨੂੰ 68 ਤੀਰਥਾਂ ਦੇ ਇਸ਼ਨਾਨ ਦੇ ਫਲ ਦੀ ਪ੍ਰਾਪਤੀ ਹੋਵੇਗੀ। ਗੋਇੰਦਵਾਲ ਸਾਹਿਬ ਪਹੁੰਚ ਕੇ ਸਾਰੀ ਸੰਗਤ ਨੇ ਬੌਲੀ ਸਾਹਿਬ ਦੇ ਪਵਿੱਤਰ ਤੇ ਪਾਵਨ ਨਿਰਮਲ ਜਲ ਚ ਇਸ਼ਨਾਨ ਕੀਤਾ ਹੈ।
ਕਰ ਨਮੋ ਜਾ ਸ਼੍ਰੀ ਅਮਰਨਾਥ
ਸਾਹਿਬ ਤੋਂ ਬਾਹਰ ਨਿਕਲਦਿਆਂ ਸੱਜੇ ਪਾਸੇ ਬੌਲੀ ਸਾਹਿਬ ਜੀ ਦੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦਾ ਦਰਬਾਰ ਹੈ, ਅੱਜ ਵੀ ਉੱਥੇ ਮਹਾਰਾਜ ਜੀ ਦਾ ਦਰਬਾਰ ਸੁਸ਼ੋਭਿਤ ਹੈ। ਉੱਥੇ ਹੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਦਾ ਦੀਵਾਨ ਲੱਗਿਆ ਕਰਦਾ ਸੀ, ਉੱਥੇ ਆ ਕੇ ਗੁਰੂ ਅਮਰਦਾਸ ਸਾਹਿਬ ਦੇ ਸਥਾਨ ਤੇ ਮੱਥਾ ਟੇਕਿਆ, ਫਿਰ ਚਵਾਰਾ ਸਾਹਿਬ ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਦੀ ਰਿਹਾਇਸ਼ ਸੀ ਉੱਥੇ ਜਾ ਕੇ ਨਮਸਕਾਰ ਕੀਤੀ ਹੈ।
ਪੁਨ ਮਿਲੇ ਜਾਏ ਮੋਹਨ ਸੁਪਾਸ
ਸਾਹਿਬ ਜੀ ਨੇ ਵੀ ਪਹਿਲਾਂ ਬੌਲੀ ਸਾਹਿਬ ਚ ਇਸ਼ਨਾਨ ਕੀਤਾ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਤ ਇਸ਼ਨਾਨ ਪਾਨ ਕਰਕੇ ਗੁਰੂ ਅਮਰਦਾਸ ਸਾਹਿਬ ਦੇ ਸਥਾਨ ਦੇ ਦਰਸ਼ਨ ਕਰਕੇ ਗੁਰੂ ਅਰਜਨ ਸਾਹਿਬ ਜੀ ਆਪਣੇ ਵੱਡੇ ਮਾਮਾ ਬਾਬਾ ਮੋਹਣ ਜੀ ਉਹ ਵੀ ਇੱਥੇ ਗੋਇੰਦਵਾਲ ਸਾਹਿਬ ਜੀ ਰਹਿੰਦੇ ਸੀ, ਉਹ ਨਹੀਂ ਸਨ ਗਏ ਬਰਾਤ ਵਿਚ ਚੜ ਕੇ ਵਿਆਹ ਦੇ ਸਮਾਗਮ ਵਿਚ ਬਾਬਾ ਮੋਹਣ ਜੀ ਨੇ ਹਾਜ਼ਰੀ ਨਹੀਂ ਸੀ ਭਰੀ ਕਿਉਂਕਿ ਉਹ ਅਲਮਸਤ ਅਵਸਥਾ ਦੇ ਧਾਰ ਦੀ ਸਾਧੂ ਰੰਗ ਦੇ ਵਿਚ ਰੰਗੇ ਰਹਿੰਦੇ ਸਨ, ਦੁਨੀਆਂ ਦੇ ਰੰਗ ਉਹਨਾਂ ਦੇ ਅੰਦਰ ਨਹੀਂ ਸੀ, ਉਹ ਆਪਣੇ ਅੰਦਰ ਦੇ ਆਨੰਦ ਵਿਚ ਹੀ ਨੀਂਦ ਰਹਿੰਦੇ ਸੀ, ਏਕਾਂਤ ਉਹਨਾਂ ਨੂੰ ਚੰਗਾ ਲੱਗਦਾ ਸੀ। ਇਸ ਕਰਕੇ ਜਦੋਂ ਗੋਇੰਦਵਾਲ ਸਾਹਿਬ ਗੁਰੂ ਅਰਜਨ ਸਾਹਿਬ ਉਤਰੇ ਨੇ ਤੇ ਜਾ ਕੇ ਮਹਾਰਾਜ ਜੀ ਪਹਿਲਾਂ ਬਾਬਾ ਮੋਹਨ ਜੀ ਨੂੰ ਮਿਲਣ ਵਾਸਤੇ ਗਏ ਹਨ।
ਕਰ ਬੰਦ ਬੰਦਨਾ ਕੀਨ ਤਾਸ,
ਬਾਬਾ ਮੋਹਨ ਜੀ ਚੁਬਾਰੇ ਚ ਬੈਠੇ ਸੀ, ਉਥੇ ਜਾ ਕੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਹੋਰ ਕਈ ਸਿੱਖ ਗਏ ਦੇ ਨਾਲ ਬਾਬਾ ਮੋਹਨ ਜੀ ਨੂੰ ਜਾ ਕੇ ਸਤਿਗੁਰਾਂ ਨੇ ਮੱਥਾ ਟੇਕਿਆ। ਮਾਮਾ ਜੀ ਸਨ ਰਿਸ਼ਤੇ ਵਿਚ, ਰਿਸ਼ਤੇ ਚ ਵੀ ਵੱਡੇ ਨੇ, ਉਮਰ ਵਿਚ ਵੀ ਵੱਡੇ ਨੇ, ਤੇ ਦੁਨੀਆਦਾਰੀ ਦੇ ਰਿਸ਼ਤੇ ਨੂੰ ਮੁੱਖ ਰੱਖਦੇ ਨਾਲੇ ਗੁਰੂ ਅਮਰਦਾਸ ਸਾਹਿਬ ਦੀ ਅੰਤ ਵਾਸ ਚ ਸਤਿਗੁਰਾਂ ਨੇ ਹੱਥ ਜੋੜ ਕੇ ਵੰਦਨਾ ਕੀਤੀ ਹੈ।
ਸ੍ਰੀ ਹਰਗੋਬਿੰਦ ਸਿਰ ਚਰਨ ਧਾਰ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵੀ ਮੱਥਾ ਟੇਕਿਆ ਬਾਬਾ ਮੋਹਨ ਜੀ ਦੇ ਚਰਨਾਂ ਤੇ।
ਬਲਿਹਾਰ ਹੋਤ ਤਨ ਦੁੱਤ ਨਿਆਰ,
ਕਹਿੰਦੇ ਬਾਬਾ ਮੋਹਨ ਜੀ ਨੇ ਜਦੋਂ ਹਰਗੋਬਿੰਦ ਸਾਹਿਬ ਜੀ ਵੱਲ ਵੇਖਿਆ ਤੇ ਵੇਖ ਕੇ ਬਲਿਹਾਰ ਹੀ ਜਾਂਦੇ ਨੇ। ਸਰੀਰ ਦੀ ਕ੍ਰਾਂਤੀ ਇੰਨੀ ਸੀ ਗੁਰੂ ਹਰਗੋਬਿੰਦ ਸਾਹਿਬ ਦੇ, ਤਨ ਦੀ ਆਭਾ ਹੀ ਇੰਨੀ ਜ਼ਿਆਦਾ ਸੁੰਦਰ ਸੀ ਕਿ ਵੇਖ ਕੇ ਬਾਬਾ ਮੋਹਨ ਜੀ ਬਲਿਹਾਰ ਬਲਿਹਾਰ ਜਾਂਦੇ ਨੇ।
ਲੈ ਸੋਢ ਵੰਸ਼ ਬੜਤਾ ਬਿਲੰਗ,
ਸੋਢ ਵੰਸ਼ ਦੀ ਬੜੀ ਵੱਡੀ ਭਾਰੀ ਵਡਿਆਈ ਹੈ, ਸੋਢੀਆਂ ਦੀ ਕੁੱਲ ਦੀ ਬੜੀ ਵੱਡੀ ਭਾਰੀ ਵਡਿਆਈ ਹੈ। ਜਿਸ ਕੁੱਲ ਨੂੰ ਭਾਗ ਲਾਏ ਗੁਰੂ ਰਾਮਦਾਸ ਸਾਹਿਬ ਨੇ, ਜਿਸ ਕੁੱਲ ਨੂੰ ਭਾਗ ਲਾਇਆ ਗੁਰੂ ਅਰਜਨ ਸਾਹਿਬ ਨੇ, ਜਿਸ ਸੋਢੀਆਂ ਦੀ ਕੁੱਲ ਨੂੰ ਉਜਾਗਰ ਕੀਤਾ ਗੁਰੂ ਅਰਜਨ ਸਾਹਿਬ ਜੀ ਨੇ ਅਵਤਾਰ ਧਾਰ ਕੇ,
ਜਿਸ ਸ਼ਬਦ ਰੂਪ ਜਨ ਉਦੈ ਚੰਦ,
ਇਹੋ ਜਿਹਾ ਸੋਹਣਾ ਰੂਪ ਨਜ਼ਰ ਆਉਂਦਾ ਮਾਨੋ ਜਿਵੇਂ ਚਾਨੀ ਚੜਿਆ ਹੋਵੇ। ਗੁਰੂ ਹਰਗੋਬਿੰਦ ਸਾਹਿਬ ਦਾ ਰੂਪ ਇੰਨਾ ਸੁੰਦਰ, ਕਹਿੰਦੇ ਮਾਨੋ ਸੋਢੀਆਂ ਦੀ ਕੁੱਲ ਦੇ ਆਕਾਸ਼ ਵਿਚ ਗੁਰੂ ਹਰਗੋਬਿੰਦ ਸਾਹਿਬ ਦੀ ਚੰਨ ਵਾਂਗੂ ਚੜੇ ਹੋਣ।
ਜਿਨ ਅੰਕਲੀਨ ਤਾਰਤ ਦੁਲਾਰ,
ਕਹਿੰਦੇ ਮਹਾਰਾਜ ਜੀ ਨੂੰ ਅੰਕ ਵਿਚ ਗੋਦ ਵਿਚ ਲਿਆ ਬਾਬਾ ਮੋਹਨ ਜੀ ਨੇ, ਤੇ ਗੋਦ ਚ ਲੈ ਕੇ ਬੜਾ ਦੁਲਾਰ ਕਰਦੇ, ਬੜਾ ਹੀ ਪਿਆਰ ਕਰਦੇ।
ਇਕ ਵਧੀ ਪ੍ਰੀਤ ਲਾਗਤ ਲਾਗੰਤ ਪਿਆਰ,
ਗੁਰੂ ਹਰਗੋਬਿੰਦ ਸਾਹਿਬ ਨੂੰ ਗੋਦ ਚ ਬਿਠਾਇਆ ਨਾ ਬਾਬਾ ਮੋਹਨ ਜੀ ਨੇ, ਹੋਰ ਪਿਆਰ ਵਧਿਆ ਅੰਦਰ, ਹੋਰ ਪ੍ਰੀਤ ਵਧੇ, ਕਹਿੰਦੇ ਮਨ ਚ ਹੋਰ ਜ਼ਿਆਦਾ ਪਿਆਰ ਵਧਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਹੀ ਪਿਆਰੇ ਲੱਗਣ ਲੱਗੇ।
ਦਿਸ
ਕਰੇ ਪ੍ਰੇਮ ਅਸਲ ਅਨੂਪ,
ਸਤਨਾਮ ਸ੍ਰੀ
ਵਾਹਿਗੁਰੂ।
ਕੌਣ ਐਸਾ ਪੁਰਖ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦੇ ਸਰੂਪ ਨੂੰ ਵੇਖੇ ਤੇ ਵੇਖ ਕੇ ਗੁਰੂ ਸਾਹਿਬ ਨਾਲ ਪਿਆਰ ਨਾ ਕਰਨ ਲੱਗ ਪਏ? ਕਹਿੰਦੇ ਐਸਾ ਪੁਰਖ ਕੋਈ ਨਹੀਂ ਜਿਹੜਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸਰੂਪ ਨੂੰ ਵੇਖ ਕੇ ਮੋਹਿਆ ਨਾ ਜਾਏ। ਕਹਿੰਦੇ ਜਿਹੜਾ ਵੀ ਵੇਖ ਲੈਂਦਾ ਸੀ, ਵੇਖ ਕੇ ਉਹਦਾ ਮਨ ਮੋਹਿਆ ਜਾਂਦਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਉਹਦੇ ਮਨ ਚ ਪਿਆਰ ਤੇ ਪ੍ਰੀਤ ਆਪਣੇ ਆਪ ਹੀ ਉਮਗ ਆਉਂਦੀ ਹੈ, ਉਮੜ ਆਉਂਦੀ ਹੈ।
ਪੁੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਕਰਨ ਕੀ ਬਾਤ, ਕੀਨ ਸ੍ਰੀ ਅਰਜਨ ਸੁਧ ਸਭ ਉਚਰ ਦੀਨ।
ਬਾਬਾ ਮੋਹਨ ਜੀ ਨੇ ਜ਼ਿਕਰ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨ,
ਅਰਜਨ
ਸਾਹਿਬ ਨੂੰ ਪੁੱਛਣ ਲੱਗੇ ਤੁਸੀਂ ਗੁਰਬਾਣੀ ਦੀਆਂ ਪੋਥੀਆਂ ਲੈ ਗਏ ਸੀ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਨਾ ਸੀ, ਤਿਆਰ ਹੋ ਗਿਆ? ਬਾਬਾ ਮੋਹਨ ਜੀ ਪੁੱਛ ਰਹੇ ਨੇ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਸਾਰਾ ਪ੍ਰਸੰਗ ਸਾਰੀ ਸੁਧ ਬਾਬਾ ਮੋਹਨ ਜੀ ਨੂੰ ਦਿੱਤੀ ਹੈ।
ਇਹ ਕਿਰਪਾ ਕੀ ਭੀ ਵਿਸਾਲ,
ਮਹਾਰਾਜ ਜੀ ਕਹਿਣ ਲੱਗੇ ਬਾਬਾ ਮੋਹਨ ਜੀ ਕਿ ਇਹ ਸਭ ਤੁਹਾਡੀ ਬੜੀ ਵੱਡੀ ਭਾਰੀ ਕਿਰਪਾ ਹੋਈ ਹੈ।
ਨਰਮੰਦ ਮਤੀ ਕਲੀ ਕਾਲ ਜਾਲ,
ਕਲਯੁਗ ਦੇ ਵਿਚ ਜਿਹੜੇ ਜੀਵ ਨੇ ਮੰਦ ਮਤੀ ਨੇ, ਉਹਨਾਂ ਦੀ ਥੋੜੀ ਬੁੱਧੀ ਆ, ਥੋੜੀ ਮਤ ਹੈ।
ਇਸ ਕੇ ਅਲੰਬੋ ਇਸ ਉਧਾਰ,
ਪਾਵਨ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਤਿਆਰ ਹੋ ਗਏ ਨੇ, ਇਹਨਾਂ ਦੇ ਆਸਰੇ ਨਾਲ ਲੱਗ ਕੇ ਹਜ਼ਾਰਾਂ ਜੀਵ ਤਰ ਜਾਣਗੇ। ਕਲਯੁਗ ਦੇ ਜਿਹੜੇ
ਜਗ ਪਰ ਤੁਮਾਰ,
ਮੋਹਨ ਜੀ ਇਹ ਬੜਾ ਵੱਡਾ ਤੁਹਾਡਾ ਵੀ ਉਪਕਾਰ ਹੈ, ਸਾਰੇ ਜਗਤ ਦੇ ਉੱਤੇ ਬੜਾ ਵੱਡਾ ਉਪਕਾਰ ਹੈ।
ਸੁਨ ਮੋਹਨ ਕੈਤ ਸਗਰੋ ਵਿਚਾਰ, ਮਮ ਪਿਤਾ ਕਰਨ ਲਾਗੇ ਉਚਾਰ,
ਬਾਬਾ ਮੋਹਨ ਜੀ ਕਹਿੰਦੇ ਸਾਰੀ ਗੱਲ ਦੱਸਣ ਲੱਗੇ ਕਿ ਕਿਵੇਂ ਪੋਥੀਆਂ ਤਿਆਰ ਹੋਈਆਂ। ਕਹਿਣ ਲੱਗੇ ਮੇਰੇ ਪਿਤਾ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਦਿਨ ਮੈਨੂੰ ਕਹਿਣ ਲੱਗੇ,
ਮੈਂ ਲਿਖਣ ਹਾਰ ਟਿਗੋਰ ਵਿਚਾਰ, ਸੰਸ ਰਾਮ ਪੁੱਤਰ ਮੇਰੋ ਹਕਾਰ।
ਅਮਰਦਾਸ ਸਾਹਿਬ ਜੀ ਬਾਣੀ ਉਚਾਰਦੇ ਸਨ ਤੇ ਬਾਣੀ ਉਚਾਰਦਿਆਂ ਉਹ ਕਹਿਣ ਲੱਗੇ ਵੀ ਬਾਣੀ ਲਿਖਣ ਵਾਲਾ ਵੀ ਚਾਹੀਦਾ ਕੋਈ, ਅਸੀਂ ਬਾਣੀ ਉਚਾਰ ਰਹੇ ਇਹਨੂੰ ਲਿਖੇ ਵੀ ਕੋਈ, ਤੇ ਸਾਡੇ ਪਿਤਾ ਜੀ ਨੇ ਮੇਰੇ ਪੁੱਤਰ ਬਾਬਾ ਸੰਤ ਰਾਮ ਜੀ ਗੁਰੂ ਬਾਬਾ ਮੋਹਨ ਜੀ ਦੇ ਪੁੱਤਰ ਸਨ,
ਤੇ
ਗੁਰੂ ਅਮਰਦਾਸ ਸਾਹਿਬ ਜੀ ਨੇ ਪਿਤਾ ਜੀ ਨੇ ਮੇਰੇ ਪੁੱਤਰ ਸੰਤ ਰਾਮ ਨੂੰ ਆਪਣੇ ਕੋਲ ਵੇਖਿਆ ਤੇ ਉਹਨੂੰ ਆਪਣੇ ਕੋਲ ਬੁਲਾ ਕੇ ਕਹਿਣ ਲੱਗੇ
ਇਸ ਤੋਂ ਸਿਖਾਏ ਦਿਨ ਥੋਰ ਮਾਏ,
ਕਹਿੰਦੇ ਮੈਂ ਵੀ ਬੇਨਤੀ ਕੀਤੀ ਮਹਾਰਾਜ ਜੀ ਪਿਤਾ ਜੀ ਇਹਨੂੰ ਸਿਖਾ ਦਿਓ ਬਾਣੀ ਲਿਖਣੀ, ਥੋੜੇ ਦਿਨਾਂ ਚ ਇਹ ਸਿੱਖ ਜਾਏਗਾ ਲਿਖਣਾ,
ਤਬ ਲਿਖਣ ਲੱਗਾ ਇਸ ਸ਼ਬਦ ਤਾਏ।
ਮੇਰੇ ਪਿਤਾ ਗੁਰੂ ਅਮਰਦਾਸ ਜੀ ਨੇ ਸੰਤ ਰਾਮ ਨੂੰ ਬਾਣੀ ਲਿਖਣ ਲਾ ਦਿੱਤਾ, ਇਹਨਾਂ ਨੂੰ ਬਾਣੀ ਲਿਖਣੀ ਸਿਖਾ ਦਿੱਤੀ ਤੇ ਇਹ ਲਿਖਣ ਲੱਗ ਪਏ ਤੇ ਗੁਰੂ ਅਮਰਦਾਸ ਸਾਹਿਬ ਜੀ ਉਚਾਰਦੇ ਸਨ ਤੇ ਸੰਤ ਰਾਮ ਜੀ ਲਿਖਦੇ ਸਨ
ਸਭ ਗੁਰਨ ਕੇਰ ਬਾਣੀ ਮਾਂ ਕਰ ਖੋਜ ਰੋਜ ਲਿਖ ਕਰ ਸੁਜਾ।
ਸਤਿਗੁਰਾਂ ਦੀ ਜਿਹੜੀ ਬਾਣੀ ਸੀ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਜੀ ਦੀ ਬਾਣੀ ਉਹ ਬਾਣੀ ਵੀ ਸਾਰੀ ਖੋਜ ਖੋਜ ਕੇ ਮਹਾਰਾਜ ਪਿਤਾ ਜੀ ਲਿਖਵਾਉਂਦੇ ਰਹੇ ਤੇ ਸੰਤ ਰਾਮ ਜੀ ਲਿਖਦੇ ਰਹੇ
ਸਭ ਸ਼ਬਦ ਸਕਲ ਪੋਥੀ ਸੁਕੀਨ,
ਸਾਰੇ ਸ਼ਬਦਾਂ ਨੂੰ ਇਕੱਠਾ ਕਰਕੇ ਇੱਕ ਪੋਥੀ ਪਿਤਾ ਜੀ ਨੇ ਤਿਆਰ ਕਰਵਾ ਲਈ।
ਪਿਤਾ ਮੋਏ ਉਪਕਾਰ ਕੀਨ,
ਇਹ ਬੜਾ ਵੱਡਾ ਉਪਕਾਰ ਮੇਰੇ ਪਿਤਾ ਜੀ ਦਾ, ਮੇਰਾ ਕੋਈ ਉਪਕਾਰ ਨੇ ਗੁਰੂ ਅਰਜਨ ਸਾਹਿਬ ਜੀ, ਉਪਕਾਰ ਮੇਰੇ ਪਿਤਾ ਗੁਰੂ ਅਮਰਦਾਸ ਸਾਹਿਬ ਜੀ ਦਾ ਹੈ।
ਜਬ ਦੇਵ ਲੋਕ ਪਹੁੰਚੇ ਕਿਰਪਾਲ,
ਜਦੋਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਸੱਚਖੰਡ ਚਲੇ ਗਏ
ਤਬ ਸੰਸ ਰਾਮ ਰਾਖੀ ਸੰਭਾਲ,
ਉਹ ਜਿਹੜੀਆਂ ਪੋਥੀਆਂ ਸਨ ਉਹ ਬਾਬਾ ਸੰਸ ਰਾਮ ਜੀ ਨੇ ਆਪਣੇ ਕੋਲ ਸੰਭਾਲ ਕੇ ਰੱਖ ਲਈਆਂ।
ਤੁਮ ਕਰੀ ਜਾਚਨਾ ਬੋਰ ਆਏ,
ਗੁਰੂ ਅਰਜਨ ਸਾਹਿਬ ਜੀ ਜਦੋਂ ਤੁਸੀਂ ਆ ਕੇ ਸਾਡੇ ਕੋਲੋਂ ਪੋਥੀਆਂ ਦੀ ਮੰਗ ਕੀਤੀ, ਪੋਥੀਆਂ ਮੰਗੀਆਂ, ਸੰਸ ਰਾਮ ਜੀ ਕੋਲੋਂ ਪੋਥੀਆਂ ਲੈ ਕੇ ਮੰਗਵਾ ਕੇ ਤੁਹਾਨੂੰ ਭੇਟ ਕਰ ਦਿੱਤੀਆਂ ਸੀ, ਤੁਹਾਡੀ ਅਮਾਨਤ ਸੀ ਉਹ ਤੁਹਾਨੂੰ ਭੇਟ ਕਰ ਦਿੱਤੀ ਹੈ।
ਸ਼੍ਰੀ ਅਰਜਨ ਕੈਬ ਚਲੋ ਸੰਗ,
ਇਸ ਤਰ੍ਹਾਂ ਬਚਨ ਬਿਲਾਸ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਬੰਧ ਵਿਚ, ਤੇ ਫਿਰ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਬਾਬਾ ਮੋਹਨ ਜੀ ਨੂੰ ਕਹਿਣ ਲੱਗੇ ਬਾਬਾ ਜੀ ਤੁਸੀਂ ਵੀ ਸਾਡੇ ਨਾਲ ਬਰਾਤੇ ਚੱਲੋ।
ਨਿਜ ਸੇਵਕ ਬਿਆਨ ਕੋ ਉਮੰਗ,
ਤੁਹਾਡੇ ਸੇਵਕ ਦੇ ਵਿਆਹ ਵਾਸਤੇ ਚੱਲੇ ਆ, ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਡੇ ਸੇਵਕ ਨੇ ਉਹਨਾਂ ਦੀ ਸ਼ਾਦੀ ਵਾਸਤੇ ਚੱਲਿਆ ਤੇ ਤੁਸੀਂ ਵੀ ਸਾਡੇ ਨਾਲ ਬਰਾਤੇ ਚੜ ਕੇ ਚੱਲੋ।
ਤੁਮ ਵੱਡੇ ਸਦਾ ਮਰੇ ਅਲੰਬ,
ਸਾਡੇ ਸਭ ਤੋਂ ਵੱਡੇ ਜੇ ਵਡੇਰੇ ਜੇ ਤੇ ਸਾਨੂੰ ਤੁਹਾਡੇ ਵੱਡਿਆਂ ਦਾ ਹੀ ਆਸਰਾ ਹੈ।
ਨਿਜ ਸ਼ਰਨ ਹੇਰ
ਸਾਨੂੰ ਆਪਣੇ ਸ਼ਰਨ ਚ ਦੇਖੋ ਤੇ ਕਿਰਪਾ ਕਰੋ ਤੁਸੀਂ ਵੀ ਸਾਡੇ ਨਾਲ ਬਰਾਤੇ ਚੜੋ, ਤੁਹਾਡੇ ਸੇਵਕ ਦੀ ਸ਼ਾਦੀ ਆ, ਆਪ ਚੱਲ ਕੇ ਸ਼ਾਦੀ ਵੇਖੋ।
ਹੁਣ ਮੋਹਨ ਉੱਤਰ ਬੋਲ ਦੀਨ,
ਗੁਰੂ ਅਰਜਨ ਸਾਹਿਬ ਨੇ ਬਚਨ ਕਹੇ ਤੇ ਸੁਣ ਕੇ ਬਾਬਾ ਮੋਹਨ ਜੀ ਅੱਗੋਂ ਬੋਲੇ, ਬਾਬਾ ਮੋਹਨ ਜੀ ਨੇ ਜਵਾਬ ਦਿੱਤਾ
ਸਭ ਕੁਟੰਬ ਸੰਗਮ ਰੋ ਸੁਲੀਨ,
ਕਹਿਣ ਲੱਗੇ ਸਤਿਗੁਰੂ ਜੀ ਸਾਡਾ ਪਰਿਵਾਰ ਤਾਂ ਤੁਹਾਡੇ ਨਾਲ ਚੱਲਿਆ, ਬਾਬਾ ਸੰਸ ਰਾਮ ਜੀ ਵੀ ਚੱਲੇ ਨੇ ਸਾਡੇ ਸਪੁੱਤਰ ਤੇ ਹੋਰ ਵੀ ਸਾਰੇ ਸਾਹਿਬਜ਼ਾਦੇ ਤੁਹਾਡੇ ਨਾਲ ਪਰਿਵਾਰ ਸਾਡਾ ਚੱਲਿਆ,
ਜਿਹੜਾ
ਤੁਹਾਡੇ ਤੋਂ ਵੱਖਰੇ ਆ ਗੁਰੂ ਜੀ ਅਸੀਂ ਵੀ ਸਦਾ ਤੁਹਾਡੇ ਨਾਲ ਹੀ ਹਾਂ।
ਨਿਤ ਮੋਏ ਭਾਵ ਤੋਂ ਰਹਿ ਇਕੰਤ,
ਮੈਨੂੰ ਜਿਹੜਾ ਬਹੁਤਾ ਇਕੱਠ ਹੈ ਇਹ ਚੰਗਾ ਨਹੀਂ ਲੱਗਦਾ, ਬਹੁਤਾ ਸ਼ੋਰ ਸ਼ਰਾਬਾ ਮੈਨੂੰ ਚੰਗਾ ਨਹੀਂ ਲੱਗਦਾ, ਮੈਨੂੰ ਇਕਾਂਤ ਬੜਾ ਚੰਗਾ ਲੱਗਦਾ, ਇਕੱਲੇ ਬੈਠੇ ਰਹਿਣਾ, ਇਕਾਂਤ ਵਿਚ ਬੈਠੇ ਰਹਿਣਾ, ਮਹਾਂਪੁਰਖਾਂ ਸਾਧੂਆਂ ਨੂੰ ਇਕਾਂਤ ਪਾਉਂਦਾ ਹੈ, ਤੇ ਬਾਬਾ ਮੋਹਨ ਜੀ ਕਹਿੰਦੇ ਮੈਨੂੰ ਤਾਂ ਇਕਾਂਤ ਬੜਾ ਚੰਗਾ ਲੱਗਦਾ ਹੈ।
ਸੁਣ ਕਿਰਪਾ ਭਰੇ ਮਾਤੁਲ ਸੁਬੈ,
ਆਪ ਜੀ ਮੈਨੂੰ ਇੱਥੇ ਹੀ ਰਹਿਣ ਦਿਓ, ਮੈਂ ਤੁਹਾਡੇ ਨਾਲ ਹੀ ਹਾਂ, ਕਿਹੜਾ ਵੱਖਰਾ। ਜਦੋਂ ਬਾਬਾ ਮੋਹਨ ਜੀ ਨੇ ਇਹ ਬਚਨ ਕਹੇ ਗੁਰੂ ਅਰਜਨ ਸਾਹਿਬ ਜੀ ਨੇ ਸੁਣੇ,
ਕਰ ਨਮੋ ਉਠੇ ਪੁਨ ਤਾਏ ਐਨ,
ਬਾਬਾ ਮੋਹਨ ਜੀ ਨੂੰ ਨਮਸਕਾਰ ਕਰਕੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਉੱਠੇ।
ਲੰਗੀ ਬਰਾਤ ਸਲਤਾ ਸੁਪਾ,
ਗੋਇੰਦਵਾਲ ਸਾਹਿਬ ਨਮਸਕਾਰ ਕਰਕੇ ਬਿਆਸ ਦਰਿਆ ਪਾਰ ਕੀਤਾ, ਸਾਰੀ ਬਰਾਤ ਪਾਰ ਲੰਘੀ ਹੈ।
ਬਾਦਤ ਬਜੰਤ ਗਮਨੇ ਅਗਾ,
ਵਾਜੇ ਅੱਗੇ ਅੱਗੇ ਵੱਜਦੇ ਜਾ ਰਹੇ ਹਨ।
ਨਿਜ ਹਰਗੋਬਿੰਦ ਨਿਜ ਸੰਗ ਲੀਨ,
ਸਾਹਿਬ ਜੀ
ਮਹਾਰਾਜ
ਗੁਰੂ ਅਰਜਨ ਸਾਹਿਬ ਜੀ
ਦੇ
ਨਾਲ ਜਾ ਰਹੇ ਨੇ, ਨਦੀ ਪਾਰ ਕਰਕੇ ਅੱਗੇ ਨੂੰ ਪ੍ਰਸਥਾਨ ਕੀਤਾ ਹੈ।
ਸੁਲਤਾਨਪੁਰੇ ਪਹੁੰਚੇ ਸੁਜਾਏ,
ਚਲਦਿਆਂ ਸੁਲਤਾਨਪੁਰ ਸਾਹਿਬ ਜਿੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ 13-13 ਤੋਲਿਆ, ਚੱਲ ਕੇ ਸੁਲਤਾਨਪੁਰ ਸਾਹਿਬ ਪਹੁੰਚੇ ਹਨ।
ਧਨ ਦੇ ਜਾਚ ਤੋਂ ਜੋਨ ਆਏ,
ਜਿਹੜਾ ਆ ਕੇ ਧਨ ਮੰਗਦਾ ਸਭ ਦੀਆਂ ਝੋਲੀਆਂ ਚ ਜਾਚਕਾਂ ਮੰਗਤਿਆਂ ਦੇ ਰੁਪਈਏ ਪੈਸੇ ਪਾਏ ਜਾ ਰਹੇ ਨੇ।
ਗੁਰੂ ਨਿਵੇਸ਼ ਲੈ ਕਰ ਨਵੇਸ਼ ਉਤਰੇ ਸਮੋ ਪਿਕ ਥਾਨ ਬੇਸ,
ਆਗਿਆ ਜਾਣ ਕੇ ਸੁਲਤਾਨਪੁਰ ਸਾਹਿਬ ਦੇ ਵਿਚ ਨਿਵੇਸ਼ ਵੇਖ ਕੇ ਸੋਹਣਾ ਸਥਾਨ ਵੇਖ ਕੇ ਸਭ ਨੇ ਡੇਰਾ ਕੀਤਾ ਹੈ।
ਸਿਆਂਦਨ ਤੁਰੰਗ ਦੀਨਸ ਲਗਾਏ ਲਗ ਖਾਨ ਪਾਨ ਸਭ
ਥਾਏ,
ਜਿਹੜੇ ਸਾਨੂੰ ਸਾਰੇ ਥਾਂ ਥਾਂ ਤੇ ਲਾ ਦਿੱਤੇ ਨੇ, ਜਿੱਥੇ ਜਿੱਥੇ ਕਿਸੇ ਨੂੰ ਥਾਂ ਮਿਲੀ ਸਭ ਨੇ ਆਪੋ ਆਪਣੇ ਡੇਰੇ ਪਾ ਲਏ ਨੇ।
ਸ੍ਰੀ ਹਰਗੋਬਿੰਦ ਨਿਜ ਸੰਗ ਲੀਨ ਗੁਰੂ ਨਾਨਕ ਥਲ ਤਿੰਨ ਦਰਸਕੀਨ,
ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰੂ ਅਰਜਨ ਸਾਹਿਬ ਨੇ ਨਾਲ ਲਿਆ ਤੇ ਸਭ ਤੋਂ ਪਹਿਲਾਂ ਉਸ ਸਥਾਨ ਤੇ ਗਏ ਜਿੱਥੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਤਪ ਕਰਦੇ ਰਹੇ ਨੇ, ਵੇਈ ਨਦੀ ਦੇ ਕੰਢੇ ਤੇ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨ ਜਿੱਥੇ ਗੁਰਦੁਆਰਾ ਬੇਰ ਸਾਹਿਬ ਸੁਸ਼ੋਭਿਤ ਹੈ ਉੱਥੇ ਮਹਾਰਾਜ ਜੀ ਗਏ ਨੇ।
ਜੈ ਲਗੀ ਦੰਤ ਤਾਵਨ ਸੁਬੇਰ ਤੈ ਧਰੀ ਪੇਟ ਕਰ ਜੋਰ ਹੇਰ,
ਜਿੱਥੇ ਮਹਾਰਾਜ ਜੀ ਨੇ ਦਾਤਣ ਕਰਕੇ ਦਾਤਣ ਗੱਡੀ ਸੀ ਉੱਥੇ ਅੱਜ ਕੱਲ ਬੇਰ ਹੈ, ਉੱਥੇ ਮਹਾਰਾਜ ਜੀ ਦਾ ਸਥਾਨ ਬੇਰ
ਸਾਹਿਬ,
ਉੱਥੇ ਆ ਕੇ ਪਿਟਾਵਾਂ ਭੇਟ ਕੀਤੀਆਂ, ਗੁਰੂ ਅਰਜਨ ਸਾਹਿਬ ਨੇ ਆ ਕੇ ਨਮਸਕਾਰ ਕੀਤੀ ਹੈ।
ਪੁਨ ਕਵੀ ਕਾਰ ਮੋਦੀ ਦੁਕਾਨ,
ਜਿੱਥੇ ਮਹਾਰਾਜ ਜੀ ਦਾ ਸਥਾਨ ਹੱਟ ਸਾਹਿਬ ਹੈ ਜਿੱਥੇ ਸਤਿਗੁਰੂ ਜੀ ਨੇ ਮੋਦੀ ਦੀ ਕਿਰਤ ਕੀਤੀ ਉੱਥੇ ਗਏ ਗੁਰੂ ਅਰਜਨ ਸਾਹਿਬ ਜੀ।
ਇਸ ਦਰਸਕੀਨ ਨਿਜ ਜੋਰ ਪਾਨ,
ਗੁਰਦੁਆਰਾ ਹੱਟ ਸਾਹਿਬ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ।
ਨਿਜ ਸੰਗ ਸੰਗਤਾਂ ਸਿੱਖ ਮਾਨ,
ਬਹੁਤ ਸਾਰੀਆਂ ਸੰਗਤਾਂ ਤੇ ਸਿੱਖ ਹਨ।
ਦਿਨ ਸੋ ਪ੍ਰਸੰਗ ਕਰਤੇ ਬਖਾਨ,
ਅੱਜ ਨਾਲ ਨਾਲ ਕਥਾ ਸੁਣਾਈ ਜਾਂਦੇ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਕਿ ਇੱਥੇ ਸਤਿਗੁਰਾਂ ਨੇ ਆਹ ਕੌਤਕ ਕੀਤਾ, ਇੱਥੇ ਆਹ ਕਲਾ ਵਰਤਾਈ ਹੈ, ਸਾਰਾ ਪ੍ਰਸੰਗ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਅਰਜਨ ਸਾਹਿਬ ਜੀ ਸੰਗਤਾਂ ਨੂੰ ਸੁਣਾ ਰਹੇ ਨੇ।
ਦਿਨ ਤੀਨ ਰਹਿ ਸੋਵੇ ਮਜਾ,
ਦੱਸਿਆ ਮਹਾਰਾਜ ਜੀ ਨੇ ਕਿ ਆਹ ਜਗ੍ਹਾ ਹੈ ਸੰਤ ਘਾਟ ਸਾਹਿਬ ਜਿੱਥੋਂ ਮਹਾਰਾਜ ਜੀ ਪ੍ਰਗਟ ਹੋਏ। ਤਿੰਨ ਦਿਨ ਸਤਿਗੁਰੂ ਜੀ ਵੇਈ ਨਦੀ ਦੇ ਵਿਚ ਰਹੇ।
ਹੁਣ ਨਿਕਸ ਲੁਟਾਏ ਵਸਤੂ ਉਦਾਰ,
ਸੰਤ ਘਾਟ ਸਾਹਿਬ ਵਾਲੇ ਇਸ ਸਥਾਨ ਤੋਂ ਪ੍ਰਗਟ ਹੋ ਕੇ ਫਿਰ ਮਹਾਰਾਜ ਜੀ ਨੇ ਸਾਰਾ ਮੋਦੀ ਖਾਨਾ ਆ ਕੇ ਲੁਟਾ ਦਿੱਤਾ, ਸਭ ਕੁਝ ਲੁਟਾ ਦਿੱਤਾ।
ਦੇਸ਼ ਵਿਸ਼ੇਸ਼ ਫਿਰ ਵਿਸ਼ੇਸ਼,
ਮਹਾਰਾਜ ਜੀ ਨੇ ਪਹਿਲੀ ਉਦਾਸੀ ਸ਼ੁਰੂ ਕੀਤੀ, ਦੇਸ਼ਾਂ ਵਿਦੇਸ਼ਾਂ ਚ ਵਿਚਰਨ ਵਾਸਤੇ ਮਹਾਰਾਜ ਜੀ ਇੱਥੋਂ ਹੀ ਚੱਲੇ ਨੇ ਉਦਾਸੀ ਲਈ।
ਵਿਸਤਾਰ ਦੀਨ ਸਿੱਖੀ
ਥਾਵਾਂ ਤੇ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਹੈ, ਸਿੱਖੀ ਬਹੁਤ ਥਾਵਾਂ ਤੇ ਫਲੀ ਭੂਤ ਕੀਤੀ ਹੈ।
ਕਲੀ ਕਾਲ ਘੋਰ ਅੰਧੇਰ ਪੂਰ,
ਉਹਦਾ ਸਮਾਂ ਬੜਾ ਘੋਰ ਭਿਆਨਕ ਹੈ।
ਕੀਨਸ ਪ੍ਰਕਾਸ਼ ਜਿਵ ਚੜਤ ਸੂਰ,
ਸਤਿਗੁਰਾਂ ਨੇ ਇਸ ਤਰ੍ਹਾਂ ਪ੍ਰਕਾਸ਼ ਕੀਤਾ ਕਲਯੁਗ ਦੇ ਅੰਧੇਰੇ ਤੋਂ ਜਿਵੇਂ ਸੂਰਜ ਪ੍ਰਕਾਸ਼ ਕਰਦਾ ਹੈ, ਗਿਆਨ ਨਾਲ ਚਾਨਣਾ ਸਾਰੇ ਪਾਸੇ ਪ੍ਰਕਾਸ਼ਿਆ ਹੈ।
ਇਮ ਕੈਤ ਦਰਸ ਕਰ ਸਕਲ ਛਾਨ,
ਕਹਿ ਕਹਿ ਕੇ ਸਤਿਗੁਰੂ ਜੀ ਸਾਰੇ ਅਸਥਾਨਾਂ ਦੇ ਆਪ ਵੀ ਦਰਸ਼ਨ ਕਰ ਰਹੇ ਨੇ ਤੇ ਸੰਗਤਾਂ ਨੂੰ ਵੀ ਕਰਾ ਰਹੇ ਨੇ।
ਹੁਣ ਵੈਸੇ ਨਿਸਾ ਨਿਜ ਸਿਵਰ ਆਨ,
ਮਹਾਰਾਜ ਜੀ ਜਿੱਥੇ ਅੱਜ ਕੱਲ ਗੁਰਦੁਆਰਾ ਸੇਹਰਾ ਸਾਹਿਬ ਹੈ ਛੇਵੇਂ ਪਾਤਸ਼ਾਹ ਦਾ ਸਥਾਨ ਸੁਲਤਾਨਪੁਰ ਚ, ਉਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਡੇਰਾ ਕੀਤਾ ਹੈ।
ਘਰ ਖਾਨ ਪਾਨ ਮਿਸ਼ਟਾਨ ਆਦਿ,
ਲੰਗਰ ਪ੍ਰਸ਼ਾਦਾ ਜਲ ਪਾਣੀ ਮਿਸ਼ਟਾਨ ਆਦਿਕ ਛਕਿਆ ਹੈ।
ਨਰ ਪਏ ਸੁਤ ਪਰ ਸਾਹਿਲਾਦ,
ਰਾਤ ਦਾ ਸਮਾਂ ਹੈ, ਸਾਜੋ ਸਮਾਨ ਬੜੇ ਆਨੰਦ ਸਹਿਤ ਸਭ ਨੇ ਰਾਤ ਨੂੰ ਵਿਸ਼ਰਾਮ ਕੀਤਾ ਹੈ।
ਉੱਠ ਕੇ ਪ੍ਰਭਾਤ ਸਭ ਹਰਕ ਧਾਰ,
ਬਹੁਤ ਸਾਰੀ ਭਾਰੀ ਖੁਸ਼ੀ ਹਿਰਦੇ ਚ ਰੱਖ ਕੇ,
ਦੁਖਨ ਬਸਨ ਚਾਰ,
ਖਾਨ ਪਾਨ ਕੀਤੇ, ਬੜੇ ਸੋਹਣੇ ਬਸਤਰ ਸ਼ਸਤਰ ਸਰੀਰ ਤੇ ਧਾਰਨ ਕੀਤੇ ਹਨ।
ਵਾਹਨ ਸਜਾਏ ਨਿਜ ਨਿਜ ਬਡੇ,
ਆਪੋ ਆਪਣੇ ਵਾਹਨ ਸਜਾਏ ਹਨ।
ਕੋਈ ਹੈ ਟੁਕਾਓ ਮੁਖ ਕੈਤ,
ਅੱਜ ਬਰਾਤ ਦਾ ਟੁਕਾਓ ਹੋ ਜਾਣਾ, ਅੱਜ ਚੰਗੀ ਤਰ੍ਹਾਂ ਆਪਣੇ ਆਪ ਨੂੰ ਸ਼ਿੰਗਾਰ ਕੇ ਚੱਲਿਆ ਜੇ, ਅੱਜ ਆਪਾਂ ਸ਼ਾਮ ਨੂੰ ਆਪਣੇ ਅਗਲੇ ਨਗਰ ਵਿਚ ਡੱਲੇ ਪਿੰਡ ਪਹੁੰਚ ਜਾਣਾ ਜਿੱਥੇ ਬਰਾਤ ਦਾ ਟੁਕਾਓ
ਹੋਣਾ। ਮੁਰਲੀ ਬਜੰਤ ਬਦ ਸ਼ੁਤਰਨ ਪਰ ਸੁਥਰਾ ਚਲੰਤ,
ਪਣਵ ਮੁਰਲੀਆਂ ਤੇ ਸੁਤਰੀ ਨਗਾਰੇ ਜਿਹੜੇ ਨੇ ਸਭ ਵੱਜ ਰਹੇ ਹਨ।
ਮਚੀ ਉਕ ਲਾਲ ਧੁਨ ਬਿਲੰਦ,
ਬੜਾ ਭਾਰੀ ਕੁਲਾਹਲ ਮਚਿਆ ਹੋਇਆ, ਬੜਾ ਆਨੰਦ ਵੱਜ
ਰਿਹਾ,
ਬੜਾ ਭਾਰੀ ਆਨੰਦ ਧਰ ਧਰ ਕੇ ਸਭ ਰਸਤੇ ਚ ਚੱਲ ਪਏ ਸੁਲਤਾਨਪੁਰ ਸਾਹਿਬ ਤੋਂ।
ਸਭ ਗਏ ਸਰਬ ਪਹੁੰਚੇ ਸੁਜਾਏ, ਅਦ ਕੋਸ ਗ੍ਰਾਮ ਡੱਲਾ ਰਾਏ।
ਚਲਦਿਆਂ ਜਦੋਂ ਗ੍ਰਾਮ ਡੱਲੇ ਦੇ ਨੇੜੇ ਪਹੁੰਚ ਗਏ, ਡੱਲਾ ਪਿੰਡ ਇੱਥੋਂ ਸਿਰਫ ਅੱਧੇ ਖੋਹ ਦੀ ਵਾਟ ਤੇ ਰਹਿ ਗਿਆ ਸੀ।
ਤੈ ਉਤਰ ਪਰੇ ਸਭ ਜਾਨੂ ਛੋਰ,
ਜਾ ਕੇ ਸਾਰੇ ਆਪੋ ਆਪਣੀਆਂ ਸਵਾਰੀਆਂ ਤੋਂ ਉਤਰੇ।
ਸੁਧ ਗਈ ਤਬੈ ਡੱਲੇ ਸੋਰ,
ਡੱਲੇ ਪਿੰਡ ਦੇ ਵਿੱਚ ਖਬਰ ਪਹੁੰਚੀ, ਡੱਲੇ ਪਿੰਡ ਚ ਸੁਨੇਹਾ ਪਹੁੰਚਿਆ।
ਸ਼੍ਰੁਤ ਨਾਰਾਇਣ ਦਾਸ ਸੋਏ,
ਬਾਬਾ ਨਾਰਾਇਣ ਦਾਸ ਜੀ ਜੋ ਗੁਰੂ ਹਰਗੋਬਿੰਦ ਸਾਹਿਬ ਦੇ ਸੋਹਰਾ ਸਾਹਿਬ ਸਨ, ਮਾਤਾ ਦਮੋਦਰੀ ਦੇ ਪਿਤਾ ਜੀ, ਉਨ੍ਹਾਂ ਨੇ ਜਦੋਂ ਸੁਣਿਆ ਕਿ ਬਰਾਤ ਆ ਗਈ ਹੈ,
ਸਭ ਕਰੀ ਤਿਆਰੇ ਤੇ ਪਠਨ ਜੋਏ,
ਬੜੀਆਂ ਸੋਹਣੀਆਂ ਤਿਆਰੀਆਂ ਕੀਤੀਆਂ, ਜੋ ਜੋ ਮਿਸਤਾਨ ਆਦਿਕ ਪਹਿਲਾਂ ਜਾ ਕੇ ਭੇਟ ਕਰਨਾ ਸੀ ਉਹ ਤਿਆਰ ਕਰਕੇ ਲੈ ਲਿਆ।
ਪਕਵਾਨ ਅਦਕ ਮਿਟਾਨ ਲੀ,
ਬੜੇ ਪਕਵਾਨ ਮਿਸਤਾਨ ਆਦਿਕ ਲੈ ਲਏ ਬਾਬਾ ਨਾਰਾਇਣ ਦਾਸ ਜੀ ਨੇ।
ਪਰ ਕਾਵਰ ਜੇ ਤੱਕ ਖਰਚ ਕੀ,
ਬੜੀਆਂ ਵਹਿੰਗੀਆਂ ਭਰ ਲਈਆਂ, ਪਤਾ ਕਰ ਲਿਆ ਕਿੰਨੀ ਕੁ ਸੰਗਤ ਹੈ, ਵਹਿੰਗੀਆਂ ਭਰ ਲਈਆਂ ਵੱਡੀਆਂ ਵੱਡੀਆਂ ਤੇ ਮਠਿਆਈ ਦੀਆਂ ਪਕਵਾਨਾਂ ਦੀਆਂ ਭਰ ਕੇ ਵਹਿੰਗੀਆਂ ਅੱਗੇ ਨੂੰ ਚੱਲ ਪਏ।
ਰਜ ਵਾਹਨ ਆਪਣੇ ਹੋਏ ਸੁਚੇਤ,
ਆਪਣੇ ਵਾਹਨਾਂ ਤੇ ਸਵਾਰ ਹੋ ਕੇ ਸੁਚੇਤ ਹੋ ਕੇ ਚੱਲੇ ਹਨ।
ਜਦ ਚੱਲ ਅਗਾਊ ਲੈ ਨਹੀਂ,
ਅੱਗੇ ਆਏ ਨੇ ਲੈਣ ਵਾਸਤੇ ਬਰਾਤ ਨੂੰ ਜਿਉ ਆਇਆ ਕਹਿਣ ਵਾਸਤੇ।
ਮਾਨ ਆਏ ਅਵਲੋਕ ਬ੍ਰਿੰਦ,
ਆ ਕੇ ਕਹਿੰਦੇ ਦਰਸ਼ਨ ਕੀਤੇ ਹਨ ਮਹਾਰਾਜ ਸੱਚੇ ਪਾਤਸ਼ਾਹ ਸਮੇਤ ਸਾਰੀ ਸੰਗਤ ਦੇ।
ਸਭ ਹਨੇ ਡੰਕ ਬਾਦਤ ਬਿਲੰਦ,
ਉਧਰੋਂ ਨਗਾਰਿਆਂ ਤੇ ਚੋਭਾਂ ਵੱਜ ਗਈਆਂ, ਸਾਜ ਵੱਜ ਪਏ। ਜਦੋਂ ਬਾਬਾ ਨਾਰਾਇਣ ਦਾਸ ਜੀ ਹੋਣੇ ਉਹ ਆਏ ਨਾ ਲੈਣ ਵਾਸਤੇ, ਤੇ ਸਾਜ ਵਜਾਉਣ ਵਾਲਿਆਂ ਨੇ ਉੱਚੀ ਉੱਚੀ ਸਾਜ ਵਜਾਏ।
ਛੁੱਟੇ ਨਿਸ਼ਾਨ ਅਗਵਾਨ ਜਾ ਕੇ
ਨਿਸ਼ਾਨ ਝੂਲਦੇ ਜਾ ਰਹੇ ਨੇ।
ਜ਼ਰੀ ਲਾਗ ਦੋ ਰੰਗ
ਪਾਉਣਾ ਤੇ ਬੜੇ ਸੋਹਣੇ ਜ਼ਰੀਦਾਰ ਕੱਪੜੇ ਲਾਏ ਹੋਏ ਚਮਕਦੇ ਹਨ।
ਦੇ ਦਿਸ਼ਨ ਸੇਲੇ ਮੇਲ ਇਸ ਰੀਤ ਕੀਨ,
ਪਾਸਿਆਂ ਦਾ ਮੇਲ ਹੋਣ ਲੱਗਾ, ਮਿਲਣੀ ਹੋਣ ਲੱਗੀ ਹੈ।
ਜਨ ਕੋਕ ਕੋਕ ਕਨ ਮਿਲਤ ਪੀਨ,
ਜਿਵੇਂ ਦੋਹੀ ਪਾਸੀ ਬੱਦਲ ਆਪਸ ਵਿੱਚ ਗਰਜ ਗਰਜ ਕੇ ਮਿਲਦੇ ਨੇ ਨਾ, ਏਦਾਂ ਦੋਹੀ ਪਾਸੀ ਮੇਲ ਹੋਣ ਲੱਗਾ। ਇੱਧਰੋਂ ਬਾਬਾ ਨਾਰਾਇਣ ਦਾਸ ਜੀ, ਉਧਰੋਂ ਸਤਿਗੁਰਾਂ ਦੇ ਸਮੇਤ ਸਾਰੀ ਸੰਗਤ ਦਾ।
ਵਾਹਨ ਭਜਾਏ ਵਾਹਨ ਉਠਾਏ,
ਜਿਹੜੇ ਵਾਹਨ ਦੋਹਾਂ ਪਾਸਿਓਂ ਆਪਣੀਆਂ ਲੱਤਾਂ ਚੁੱਕ ਚੁੱਕ ਕੇ ਅੱਗੇ ਮਾਨੋ ਜਿਵੇਂ ਆਪਸ ਵਿੱਚ ਮਿਲਣਾ ਚਾਹੁੰਦੇ ਨੇ।
ਆਪ ਮਿਲ
ਮਿਲ ਕੇ ਦਸਤਬੋਸ਼ੀ ਕਰ ਕਰਕੇ ਆਪਸ ਵਿੱਚ ਮਿਲਦੇ ਹਨ।
ਨਦੀ ਹਰਕ ਕੀ ਉਮੜ ਦੋਏ,
ਦੋ ਖੁਸ਼ੀ ਦੀਆਂ ਨਦੀਆਂ ਦੋ ਪਾਸੇ ਉਮੜ ਕੇ ਇੱਕ ਥਾਂ ਤੇ ਆ ਕੇ ਇਕੱਠੀਆਂ ਹੋ ਰਹੀਆਂ ਹੋਣ।
ਹੋਏ ਹੋਏ ਸੰਗਮ, ਹੋਏ ਸੰਗਮ ਅੰਗਾਓ ਮੰਗ ਜੋਏ,
ਦੋਵੇਂ ਪਾਸੇ ਸੰਗਮ ਹੋਣ ਲੱਗਾ, ਮਾਨੋ ਖੁਸ਼ੀ ਦੀਆਂ ਦੋ ਨਦੀਆਂ ਆਪਸ ਵਿੱਚ ਮਿਲ ਗਈਆਂ ਨੇ ਤੇ ਦੋਹਾਂ ਦਾ ਸੰਗਮ ਹੋ ਰਿਹਾ।
ਗਨ ਵਸਤੂ ਅਗਰ ਗੁਰੂ ਕੇ ਟਿਕਾਏ,
ਨਾਰਾਇਣ ਦਾਸ ਜੀ ਬਹੁਤ ਸਾਰੀਆਂ ਵਸਤੂਆਂ ਮਠਿਆਈਆਂ ਲਿਆਏ ਸੀ, ਸਤਿਗੁਰਾਂ ਦੇ ਅੱਗੇ ਲਿਆ ਕੇ ਭੇਟ ਕੀਤੀਆਂ।
ਸਭ ਪਰੇ ਪਾਏ ਚਿਤ ਚਾਏ ਚਾਏ,
ਚਾਓ ਨਾਲ ਸਭ ਨੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ ਹੈ।
ਉਹ ਬਿਨੈ ਪਨੀ ਸਭ ਹੱਥ ਬੰਦ, ਹਮ ਅਲਪ ਤੁਮ ਬਦ ਬਿਲੰਦ,
ਛੋਟੇ ਤੋਂ ਛੋਟੇ ਤੁਸੀਂ ਵੱਡਿਆਂ ਤੋਂ ਵੱਡੇ ਹੋ।
ਨਿਜ ਦਾਸ ਜਾਨ ਪਤ ਲਿਓ ਰਾਖ,
ਸਾਡੇ ਮਾਲਕੋ ਸਾਹਿਬ ਅਸੀਂ ਤੁਹਾਡੇ ਦਾਸ ਹਾਂ ਤੇ ਸਾਨੂੰ ਆਪਣਾ ਦਾਸ ਜਾਣ ਕੇ ਤੁਸੀਂ ਸਾਡੀ ਪੱਤ ਰੱਖੀ ਹੈ।
ਤੇ ਦਰਸ ਕਰੀ ਪੂਰਨ
ਅਬਲਾਖ, ਆਪਣੇ ਦਰਸ਼ਨ ਦੇਖ ਕੇ ਸਾਡੀ ਅਭਲਾਖਾ ਪੂਰੀ ਕੀਤੀ ਹੈ। ਗਰੀਬ ਨਵਾਜ ਜੀ
ਸਨਮਾਨ ਜਾਨ ਗੁਰ ਤਿਨੋ ਕੇਰ,
ਗੁਰੂ ਜੀ ਨੇ ਇਹਨਾਂ ਦਾ ਵੱਡਾ ਭਾਰੀ ਸਨਮਾਨ ਜਾਣ ਕਰਕੇ
ਪਕਵਾਨ ਲੀਨ ਦੀਏ ਬਾਂਟ ਫੇਰ,
ਪਕਵਾਨ ਆਦਿਕ ਮਹਾਰਾਜ ਜੀ ਨੇ ਹੁਕਮ ਕੀਤਾ, ਆਖਿਆ ਭਾਈ ਸਾਰੀ ਬਰਾਤ ਚ ਸੰਗਤ ਵਿਚ ਪਕਵਾਨ ਵੰਡ ਦਿਓ।
ਸਭ ਜਥਾ ਯੋਗ ਕਰ ਤਿਨੋ ਸਾਥ,
ਯੋਗ ਜਿਹੜੀ ਮਿਲਦੀ ਸਵਾਦ ਹੁੰਦੀ ਹੈ ਮਹਾਰਾਜ ਜੀ ਨੇ ਨਿਭਾਈ ਹੈ। ਮਹਾਰਾਜ ਜੀ ਬਰਾਤ ਦਾ ਟੁਕਾਓ ਕਰਨਾ ਚਾਹੁੰਦੇ ਹਨ।
ਇੱਕ ਮਹਾਦੇਵ ਤੋਂ ਦਰਬ ਦੀਨ,
ਮਹਾਦੇਵ ਜੀ ਨੂੰ ਮਹਾਰਾਜ ਜੀ ਨੇ ਖੁੱਲੀ ਮਾਇਆ ਦਿੱਤੀ ਹੋਈ ਹੈ।
ਗੁਰਦਾਸ ਬਿਰਧ ਦੋਨੋਂ ਸੁਲੀਨ,
ਭਾਈ ਗੁਰਦਾਸ ਜੀ ਬਾਬਾ ਬੁੱਢਾ ਸਾਹਿਬ ਜੀ
ਪੁਨ ਕ੍ਰਿਸ਼ਨ ਚੰਦ ਥਾਤੀ ਸੁਧਾਰ।
ਕ੍ਰਿਸ਼ਨ ਚੰਦ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਨਾਨਾ ਜੀ ਤੇ ਹੋਰ ਵੀ ਬਹੁਤ ਸਾਰੇ ਸਿੱਖ ਜਿਹੜੇ ਧੰਨ ਵੰਡ ਰਹੇ ਹਨ।
ਖਾਵਤ ਗਮਨੋ ਗੁਰ ਉਚਾਰ,
ਮਾਇਆ ਦਾ ਤਾਂ ਮੀਂਹ ਵਰਾਉਂਦੇ ਜਾ ਰਹੇ ਨੇ। ਜਾਚਕਾਂ ਦੀਆਂ ਝੋਲੀਆਂ, ਲੋੜਵੰਦਾਂ ਦੀਆਂ ਝੋਲੀਆਂ ਧੰਨ ਦੇ ਨਾਲ ਭਰਦੀਆਂ ਜਾ ਰਹੀਆਂ ਨੇ।
ਸਭ ਚਲੇ ਗ੍ਰਾਮ ਕੇ ਸਮੁਖ ਹੋਏ,
ਚਲਦਿਆਂ ਚਲਦਿਆਂ ਡੱਲੇ ਨਗਰ ਦੇ ਨੇੜੇ ਆ ਰਹੇ ਨੇ।
ਮਿਲੇ ਹਜ਼ਾਰੋਂ ਦਿਸ਼ਨ ਦੋਏ,
ਸੈਂਕੜੇ ਸਿੱਖ ਆਪਸ ਵਿਚ ਮਿਲੇ ਨੇ। ਜੋ ਡੱਲੇ ਪਿੰਡ ਦੇ ਰਹਿਣ ਵਾਲੇ ਤੋਂ ਬਰਾਤ ਆਈ ਹੈ, ਸਭ ਆਪਸ ਵਿਚ ਮਿਲ ਰਹੇ ਨੇ।
ਗਨ ਬਜਤ ਬਾਜ ਭਾਈ ਧੂਮ ਧਾਮ,
ਵਾਜੇ ਗਾਜੇ ਵੱਜ ਰਹੇ ਨੇ, ਧੂਮ ਮੱਚ ਰਹੀ ਹੈ।
ਸਦ ਉੱਠੀ ਧੂਲ ਲਈਏ ਛਾਦ ਗ੍ਰਾਮ,
ਧੂੜ ਉੱਡੀ ਹੈ ਘੋੜਿਆਂ ਦੇ ਪੈਰਾਂ ਨਾਲ ਤੇ ਆਕਾਸ਼ ਨੂੰ ਛਾਦ ਲਿਆ, ਢੱਕ ਲਿਆ।
ਧਨ ਕੋ ਵਰਖਾਏ ਕੰਨ ਮਨੋ ਚਾਰ,
ਧਨ ਦਾ ਵਰਖਾ ਮੀਂਹ ਪੈ ਰਿਹਾ। ਕਹਿੰਦੇ ਏਦਾਂ ਜਾਪਦਾ ਜਿਵੇਂ ਮੀਂਹ ਪੈ ਰਿਹਾ ਹੋਵੇ ਪੈਸਿਆਂ ਦਾ ਰੁਪਈਆਂ ਦਾ।
ਬਦ ਭਯੋ ਸ਼ੋਰ ਇੱਕ ਬਾਰ ਬਾਰ,
ਇੰਨਾ ਬੜਾ ਵੱਡਾ ਭਾਰੀ ਸ਼ੋਰ ਇੱਕੋ ਵਾਰੀ ਮਚਿਆ ਹੈ।
ਚੜ ਕੇ ਤੰਗ ਨਰ ਨਾਰੇ,
ਕੋਠਿਆਂ ਦੇ ਛੱਤਾਂ ਤੇ ਚੜ ਚੜ ਕੇ ਨਰ ਨਾਰੀਆਂ ਵੇਖ ਰਹੇ ਨੇ।
ਕਹਿ ਬਚ ਬਰਾਤ ਆਈ ਬਡੇ,
ਬੜੀ ਸੁੰਦਰ ਬਰਾਤ ਆਈ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵੱਡੀ ਬਰਾਤ ਆਈ ਹੈ। ਸੋਹਣਾ ਥਾਂ ਵੇਖ ਕੇ ਡੇਰਾ ਕਰਵਾਇਆ ਹੈ।
ਕਰ ਰੰਗ ਤ੍ਰਿਪਤ ਤਨ ਕੋ ਬਰਖਾਏ,
ਸਾਰੀ ਆਦਿਕ ਸਨ ਸਭ ਤ੍ਰਿਪਤ ਹੋ ਗਏ, ਰੱਜ ਗਏ ਹਨ।
ਤੰਬੋ ਸ਼ਮਿਆਨ ਦੀਨ ਸੁਲਤਾਨ,
ਸਮਿਆਨੇ ਸਤਿਗੁਰੂ ਜੀ ਨਾਲ ਹੀ ਲਿਆਏ ਸੀ, ਉਹ ਸਾਰੇ ਤਾਣ ਦਿੱਤੇ ਹਨ।
ਸਭ ਜੋ ਉਤੰਗ ਬੋ ਸ਼ੋਭਵਨ,
ਬੜੇ ਸੋਹਣੇ ਤੰਬੂ ਸ਼ਮਿਆਨੇ ਤਾਣੇ ਹੋਏ, ਬੜੀ ਸੋਹਣੀ ਆਭਾ ਰਾਜਿਆਂ ਬਾਦਸ਼ਾਹਾਂ ਵਰਗੀ ਲੱਗਦੀ ਹੈ।
ਦੋਏਰਾ ਵਿੱਚ ਚੰਦੋ ਆ ਚਾਨਣੀ ਤਾਨੇ ਰੇਸ਼ਮ ਡੋਰ,
ਸੋਹਣੀ ਚਾਨਣੀ ਲਾ ਕੇ ਵਿੱਚ ਸੋਹਣਾ ਚੰਦੋਆ ਰੇਸ਼ਮ ਦੀਆਂ ਡੋਰਾਂ ਨਾਲ ਤਾਨਿਆ ਹੈ।
ਲਗੀ ਕਨਾਤ ਬਨਾਤ ਕੀ ਚੌਂਗਿਰ ਦੇ ਦੁੱਤ ਹੋਰ,
ਪਾਸੇ ਬੜੀਆਂ ਸੋਹਣੀਆਂ ਕਨਾਤਾਂ ਰੰਗ ਬਰੰਗੀਆਂ ਲਾਈਆਂ ਹੋਈਆਂ, ਬੜੀ ਸੋਹਣੀ ਬੁੱਧੀ ਉਹਨਾਂ ਦਾ ਪ੍ਰਕਾਸ਼ ਨਜ਼ਰ ਆ ਰਿਹਾ ਹੈ।
ਸ੍ਰੀ ਅਰਜਨ ਨਿਜ ਤਨ ਜੀ ਜੁਤ ਬੈਠੇ ਬ੍ਰਿੰਦ ਮਜਾਰ,
ਅਰਜਨ ਸਾਹਿਬ ਜੀ ਆਪਣੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਜੀ ਸਮੇਤ ਬੜੇ ਸੋਹਣੇ ਆਸਣ ਦੇ ਉੱਤੇ ਬੈਠੇ ਹਨ।
ਮਨੋ ਸੁਧਰ ਲਾ ਸ਼ੋਭਤੀ ਬਤਨ ਵਿਭੂਖਨ ਚਾਰ,
ਜਿਵੇਂ ਇੰਦਰ ਆਪਣੀ ਸਭਾ ਚ ਬੈਠਾ ਸੋਭਦਾ ਸਵਰਗਪੁਰੀ ਚ ਮਾਤ ਲੋਕ ਦੀ ਧਰਤੀ ਤੇ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਸੋਭਨੀਕ ਹੋ ਰਹੇ ਨੇ। ਬਰਾਤ ਦਾ ਟੁਕਾਉ ਹੋਇਆ, ਬਰਾਤ ਦੇ ਸਮੇਂ ਦੀਆਂ ਖੁਸ਼ੀਆਂ ਖੇੜੇ ਤੇ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਿਵਾਹ ਦੇ ਸਮਾਗਮ ਹੋ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਕਰਣਾਂ ਵਿਚ ਪ੍ਰਸੰਗਾਂ ਚ ਸਰਵਣ ਕਰੋਗੇ। ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਵਖਿਆਨ ਕਰਦਿਆਂ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ